ਧੰਨਵਾਖੇ ਗੁਰੂ ਸਾਹਿਬ ਜੀਓ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੈ ਤਬ ਬਿਸ਼ਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾਏ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਗੁਰਮਤ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਹੁਣੇ ਹੀ ਸਨਮਾਨਯੋਗ ਭਾਈ ਸਾਹਿਬ ਜੀ ਨੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਲਾਹੀ ਬਚਨ ਕੀਰਤਨ ਰਾਹੀਂ ਔਰ ਸੰਖੇਪ ਭਾਵਪੂਰਤ ਵਿਚਾਰ ਰਾਹੀਂ ਸਾਨੂੰ ਸਰਵਣ ਕਰਾਏ ਨੇ। ਜੋ ਗੱਲ ਭਾਈ ਸਾਹਿਬ ਜੀ ਨੇ ਸਾਨੂੰ ਥੋੜੇ ਸ਼ਬਦਾਂ ਵਿੱਚ ਸਮਝ ਆਈ, ਗੁਰਮਤ ਨੇ ਪਰਮਾਰਥ ਨੇ ਸਭ ਤੋਂ ਵੱਡੀ ਰੁਕਾਵਟ ਹੀ ਮੈਂ ਨੂੰ ਮੰਨਿਆ ਹੈ। ਇਹ ਮੈਂ ਐਸੀ ਹੈ ਕਿ ਤਿਤਲੀ ਦੇ ਖੰਭ ਦੀ ਤਰ੍ਹਾਂ ਪਤਲੀ ਹੈ, ਇੱਕ ਪਾਸੇ ਅੰਦਰ ਦੀ ਸੇਜ ਤੇ ਸਵਾਮੀ ਬੈਠਾ ਹੈ, ਸਿਰਫ ਇੱਕ ਬਰੀਕ ਜਿਹਾ ਮੈਂ ਦਾ ਪਰਦਾ ਉਹਦੇ ਪਾਸੇ ਜੀਵ ਬੈਠਾ ਹੈ, ਵਿੱਚ ਸਿਰਫ ਇੱਕ ਪਰਦਾ। ਤੇ ਸਾਹਿਬ ਕਹਿੰਦੇ ਨੇ ਜੇ ਇਹ ਮੈਂ ਮਰ ਜਾਏ, ਇਹ ਟੁੱਟ ਜਾਏ, ਇਹ ਪਰਦਾ ਪਾਟ ਜਾਏ, ਇਹ ਕੰਧ ਡਿੱਗ ਪਵੇ, ਫਿਰ ਉਹੀ ਜਿਹੜਾ ਮੈਂ ਕਰਦਾ ਉਹ ਕੇਵਲ ਤੂੰ ਤੇ ਤੇਰੇ ਦੇ ਸ਼ੁਕਰ ਵਿੱਚ ਜੁੜ ਜਾਂਦਾ ਹੈ। ਭਾਈ ਸਾਹਿਬ ਜੀ ਨੇ ਇਸ ਮੈਂ ਦੇ ਮੁਤਲਕ ਇਹ ਬੜੇ ਰੂਪਾਂ ਚ ਪਨਪਦੀ ਹੈ, ਕਿਤੇ ਸੱਚਮੁੱਚ ਮਲੀਨ ਹੰਕਾਰ ਬਣ ਕੇ ਆਉਂਦੀ ਏ, ਤੇ ਕਿਤੇ ਪਰਦਾ ਬੁਰਕਾ ਸ਼ਬਦ ਧਰਮ ਦੇ ਵਰਤ ਜਾਂਦੀ ਏ ਪਰ ਆਪਣਾ ਕਰਮ ਧਰਮ ਦੇ ਪਰਦੇ ਥੱਲੇ ਵੀ ਕਰ ਜਾਂਦੀ ਹੈ। ਸਤਿਗੁਰੂ ਮਿਹਰ ਕਰੇ ਇਸ ਮੈਂ ਮੇਰੀ ਤੋਂ ਬਚਾ ਦੇ ਤੇ ਜਦੋਂ ਮੈਂ ਮਿਟੇ ਫਿਰ ਹਰ ਪਾਸੇ ਤੂੰ ਆਪ ਜੀ ਨੇ ਬੜੇ ਪਿਆਰ ਨਾਲ ਇਹ ਬਚਨ ਸਰਵਣ ਕੀਤੇ। ਸਾਧ ਸੰਗਤ ਪਿਛਲੇ 4 ਦਿਨ ਤੋਂ ਭਗਤ ਧੰਨਾ ਸਾਹਿਬ ਜੀ ਦੇ ਰਾਗ ਆਸਾ ਵਿੱਚ ਉਚਾਰਨ ਕੀਤੇ ਹੋਏ ਸ਼ਬਦ ਦੀ ਵਿਚਾਰ ਆਪਾਂ ਲੜੀਵਾਰ ਕਰਦੇ ਆ ਰਹੇ ਹਾਂ। ਕੱਲ ਤੱਕ ਜੋ ਵਿਚਾਰ ਕੀਤੀ ਸੀ ਉਹ ਇਸ ਪ੍ਰਕਾਰ ਹੈ ਕਿ ਇਸ ਅੰਦਰ ਇਸ ਜੀਵ ਨੂੰ ਕਿੰਨੇ ਜਨਮ ਹੋ ਗਏ ਨੇ ਭਟਕਦਿਆਂ ਤੇ ਭਗਤ ਸਾਹਿਬ ਜੀ ਦੇ ਕਥਨ ਮੁਤਾਬਕ ਨਾ ਤਨ ਸਥਿਰ ਨਾ ਮਨ ਸਥਿਰ ਤੇ ਨਾ ਹੀ ਧਨ ਆਪਣਾ ਬਣਿਆ ਹੈ। ਤਨ ਬਿਨਸ ਗਿਆ ਮਨ ਭਟਕਦਾ ਰਿਹਾ ਤੇ ਧਨ ਜਿਹੜਾ ਉਹ ਵੀ ਸਹਾਇਕ ਨਹੀਂ ਬਣ ਸਕਿਆ ਤੇ ਜਿਹੜੀ ਜ਼ਿੰਦਗੀ ਪਰਮਾਤਮਾ ਨੇ ਦਿੱਤੀ ਵਕਤ ਦਿੱਤਾ ਸਮਾਂ ਦਿੱਤਾ ਜਾਂ ਜੀਵਨ ਸ਼ਬਦ ਵਰਤ ਲਈਏ ਭਗਤ ਸਾਹਿਬ ਨੇ ਕੱਲ ਦੋ ਪਦਿਆਂ ਵਿੱਚ ਫੁਰਮਾਇਆ ਜ਼ਹਿਰ ਮਿੱਠਾ ਲੱਗਣ ਲੱਗ ਪਿਆ ਤੇ ਅੰਮ੍ਰਿਤ ਕੌੜਾ ਲੱਗਣ ਲੱਗ ਪਿਆ। ਆਪਣੇ ਅੰਦਰ ਨੂੰ ਵਿਸ਼ੇ ਵਾਸ਼ਨਾਵਾਂ ਦੀ ਜ਼ਹਿਰ ਦੇ ਨਾਲ ਭਰ ਲਿਆ ਤੇ ਭਗਤ ਸਾਹਿਬ ਜੀ ਦੇ ਮੁਤਾਬਕ ਸੰਸਾਰ ਵਿੱਚ ਪ੍ਰਵਿਰਤ ਹੋ ਕੇ ਮਨ ਵਿੱਚੋਂ ਹੀਰੇ ਪ੍ਰਭੂ ਪਰਮਾਤਮਾ ਨੂੰ ਭੁਲਾ ਦਿੱਤਾ। ਅੱਜ ਭਗਤ ਸਾਹਿਬ ਨੇ ਜਿਹੜਾ ਦੂਸਰਾ ਪੱਖ ਹੈ ਗੁਰੂ ਦੀ ਕਿਰਪਾ ਦਾ ਗੁਰੂ ਦੀ ਬਖਸ਼ਿਸ਼ ਦਾ ਗੁਰ ਪ੍ਰਸਾਦ ਦਾ ਗੁਰੂ ਕੀ ਰਹਿਮਤ ਦਾ ਉਸ ਦੇ ਮੁਤਲਕ ਬਖਸ਼ਿਸ਼ ਕੀਤੀ ਜੋ ਆਪਾਂ ਵਿਚਾਰਨਾ ਹੈ। ਗਿਆਨ ਪ੍ਰਵੇਸ਼ ਗੁਰ ਹੈ ਧਨ ਦੀਆ ਸਿਰਫ ਇੱਕ ਤੁਕ ਲਵਾਂਗੇ ਅੱਜ। ਕਹਿੰਦੇ ਨੇ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਉਹੀ ਸਰੀਰ ਜਿਸ ਵਿੱਚ ਜ਼ਹਿਰ ਭਰਿਆ ਹੈ ਗੁਰ ਪ੍ਰਸਾਦ ਦੇ ਨਾਲ ਗੁਰੂ ਜੀ ਨੇ ਆਪਣਾ ਗਿਆਨ ਉਸ ਸਰੀਰ ਵਿੱਚ ਪ੍ਰਵੇਸ਼ ਕਰਾ ਦਿੱਤਾ ਗਿਆਨ ਦਾ ਧਨ ਬਖਸ਼ ਦਿੱਤਾ ਧਿਆਨ ਮਾਨ ਮਨ ਏਕ ਮੈਂ ਜਦੋਂ ਉਹ ਗਿਆਨ ਅੰਦਰ ਪ੍ਰਵੇਸ਼ ਕੀਤਾ ਗਿਆਨ ਦਾ ਧਨ ਮਿਲਿਆ ਤੇ ਬਚਨ ਕੀਤਾ ਧਿਆਨ ਮਾਨ ਇੱਥੇ ਮਾਨ ਦਾ ਅਰਥ ਹੰਕਾਰ ਨਹੀਂ ਮਾਨ ਦਾ ਅਰਥ ਮੰਨ ਗਿਆ ਸ਼ਰਧਾ ਭਾਵਨਾ ਨਾਲ ਉਸ ਨੂੰ ਸਵੀਕਾਰ ਕਰ ਲਿਆ ਧਿਆਨ ਮਾਨ ਮਨ ਏਕ ਮੈਂ ਧਿਆਨ ਧਿਆਤਾ ਤੇ ਧੇ ਤਿੰਨੋਂ ਇੱਕ ਹੋ ਗਏ ਮਨ ਨੇ ਭਾਵਨਾ ਨਾਲ ਉਸ ਗਿਆਨ ਨੂੰ ਸਵੀਕਾਰ ਕਰ ਲਿਆ ਅੰਦਰ ਸ਼ਰਧਾ ਕਰਕੇ ਉਹਨੂੰ ਪ੍ਰਵਾਨ ਕਰ ਲਿਆ। ਮਹਾਰਾਜ ਜੀ ਨੇ ਸਿਰਫ ਦੋ ਬਚਨ ਤਿੰਨ ਲੈ ਨੇ ਆਪਾਂ ਅੱਜ ਇੱਕ ਸਤਿਗੁਰੂ ਦੂਜਾ ਗਿਆਨ ਤੇ ਤੀਸਰਾ ਧਨ ਉਸੇ ਧਨ ਦੇ ਵਿੱਚ ਜੋ ਅਵਨਾਸ਼ੀ ਹੈ ਧਿਆਨ ਪੂਰਨ ਤੌਰ ਤੇ ਜੁੜ ਗਿਆ। ਆਓ ਇਸ ਅੰਮ੍ਰਿਤ ਬਚਨ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਤਰਸ ਕਰਨ ਆਪ ਸੰਗਤ ਆਸੀਸ ਬਖਸ਼ੋ ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਵਿਚਾਰ ਸਕੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਪਰਮੇਸ਼ਵਰ ਦੀ ਪ੍ਰਾਪਤੀ ਤੇ ਰੂਹਾਨੀ ਜੀਵਨ ਨਾਮ ਦੀ ਦਾਤ ਇਸ ਦਾ ਦਾਤਾ ਕੇਵਲ ਸਤਿਗੁਰੂ ਹੈ। कारण कि धन गुरु ग्रंथ साहब जी की पवित्र गुरबाणी विच हजूर ने थां पुर थां सतगुरु की कृपा, सतगुरु की बख्शिश, सतगुरु की असीस, सतगुरु की मेहर लैण वास्ते जीव नू, जग्यासु नू, इंसान नू प्रेरिया। उंज जे असी कोशगत सतगुरु जा गुरु जी दे अर्थ करने आ गुरु शब्द दे, ते ओ अर्थ भी ऐसे ने कि इन्हां अखरां दे विच भी जीवन प्या है। जे गुरु शब्द दे अर्थ करने आ ते दो अखरां दे सुमेल नाल ए शब्द बनदा है। गो दा अर्थ है हनेरा, अंधकार, अज्ञानता, ते रूह दा अर्थ करांगे चानन, ज्ञान, अंदर दी सोझी। गुरु दे अखरी अर्थ ही ए ने कि जो अंदर दी अज्ञानता दे खनेरे नू कई जन्मां दे उस खौमे दे मैं मेरी दे खनेरे नू कट देन, ते रुखानियत दा चानन, ज्ञान बख्श देन, प्रकाश बख्श देन। उस लिए आपां शब्द वरतने हां गुरु। गुरु ग्रंथ साहिब जी दी बाणी मुताबक धन गुरु नानक साहिब जी दे अमृत बोल के अज तक किसे भी इंसान नू रुखानियत दी मंजिल अपने आप नहीं। जे किसे ने आत्मक पंध तय कीता ते सतगुरु दी कृपा नाल की। हजूर दे अमृत बचन ने बिन सतगुर किना ना पायो, बिन सतगुर किना ना पाया। साहब किन ने अज तक किसे ने सतगुरु तो बिना उस प्रभु दी प्राप्ति नहीं कीती, सतगुरु तो बिना पाया नहीं। ते महाराज किन्ने ने सतगुरु जड़ा शब्द है ए केवल अखर नहीं, सतगुरु विच आप परमात्मा बैठा है। उस विच आप उसने अपने आप नू टिका दिता। बिन सतगुर किन्ना ना पायो, बिन सतगुर किन्ना ना पाया। सतगुर विच आप रख्योन कर प्रगट आख सुना है। सतगुरु विच परमेश्वर ने, प्रभु ने अपने आप नू टिका दिता। यही कारण कि गुरु ग्रंथ साहिब दी पवित्र बाणी विच सतगुरु विच ते प्रभु विच कोई असी अंतर नहीं जानते। ताई ता भट साहिब जा खुद गुरु साहिबान ने बचन करदे ने गुरु परमेश्वर एको जान। गुरु ते परमेश्वर विच कोई अंतर ना। सतगुरु दी कृपा नाल अंदर ज्ञान दा धन गुरु जदों बख्श दिंदे ने ते हुण सतगुरु दी मौज है कि किस ढंग नाल जग्यासु दे अंदर दा पार उतारा कर देना है। इत्थे कुछ बेनतियां ने क्योंकि भगत धन्ना साहिब जी ने पहला सिर्फ इस बंदे दे अंदर दी जहर दी विषय वासनावां दा जिक्र कीता। अज उन्हां कहा जदों गुरु जी ने ज्ञान दा अंदर प्रवेश करा दिता, ज्ञान दा ध्यान धन मिल गया, अंदर दी दुबदा, अंदर दी दुपांती चाल ओ कटी गई। सिर्फ आपा पहला गुरु शब्द दी विचार कर रहे। सुखमनी साहिब विच असी दो पदे इस विचार दे लई प्रमाण वजो लए ने कि सतगुरु जी दी कृपा करन दा तरीका अपना है। इन थोड़ा जा संकीर्णता तो उपर उठ के हजूर ने फुरमाया कहिंदे गुरु जी किसे जग्यासु नू अपने दर्शना दी झलक दे के, अपने दीदार बख्श के उदे अंदर ज्ञान प्रवेश करा देंदे ने। किसे नू गुरु दी स्पर्शता मिलदी है उन्हां नू छून करके, उन्हां नू नजदीक होके, उन्हां दे नेड़े लग के। किसे नू गुरु जी अपने बचना राही बख्शिश दे देंदे ने, किसे नू अपने मंत्र राही बख्शिश दे देंदे ने, ते सतगुरु जी चाहन ते उन्हां दी अमृत दृष्टि किसे उत्ते पै जावे ते एक खिण दे विच आम बंदे नू ओ संत बना देंदे। हजूर दे बचन असी पढ़ने आ, सफल दर्शन पेखत पुनीत। ए गुरु दी प्रसाद खून दे तरीके ने, ए जुगत है कि किस तरीके नाल गुरु जी ने पार कर देना। सफल दर्शन पेखत पुनीत, परसत चरण गत निर्मल रीत, भेटत संग राम गुण रवे, पार ब्रह्म की दरगाह गवे, सुनकर बचन करन आगाने, मन संतोख आत्म पतिया है। सिर्फ ए अखरी अर्थ कि सफल दर्शन पेखत पुनीत, गुरु जी दे दर्शन नेफल नहीं। इन्हां नेत्रां नाल कोई दर्शन करे सतगुरु दे ते ओ नेफल नहीं। गुरु दे दीदार कीतियां अंदर नूं पवित्रता मिलदी है, अंदर नूं शुद्धता मिलदी है, ते ए अज वी सच्चाई है। इहनूं देहवाद वल ना लिजाणा। आपां किसे दे शरीर नूं वी देखिए, उस बंदे दा तन वी साडे मन उते प्रभाव पांदा है। जो कुछ असीं अखां नाल देखने ओ मन कबूलदा है। गुरु साहिब जी ने बाणी विच बख्शिश कीती, कहिंदे ने एक परमात्मा तो टुटा होया बंदा, निंदक बंदा, दिन रात औगुण चितारन वाला इंसान, उहनूं अपनियां अखां नाल देखिए ते उहनूं देख के अंदर दा खिंडा बन जांदा है। ते एक कोई जुड़ी कोई पवित्र आत्मा जो शब्द दा अभ्यासी शब्द विच जुड़िया है, उहदे सिर्फ अखां नाल दीदार कीतियां अंदर दे पाप कटे जांदे। गुरु साहिब जी दे अमृत बचना विचों ही असीं इह शब्द पढ़ने हां कि जाकै दर्श पाप कोट उतारे, भेटत संग ए भवजल तारे, ओए साजन ओए मीत प्यारे, जो हमको हर नाम चिता है। जां गुरुदेव जी दा पवित्र ए शलोक के जिन्ना दसंदड़िया दुरमत वन्या मित्र असाडड़े से, हुण उहनां नूं देखण नाल अखां नाल भावना नाल कोई तकदा है ते अंदर दी मैल नाश हो जांदी है। गुरु अर्जुन साहिब कहिंदे ने भाई गुरु दे दर्शन नेफल नहीं, गुरु दे दर्शन सफल ने। सफल दर्शन पेखत पुनीत, गुरु जी दे दीदार कीतियां अंदर पवित्रता मिलदी, अंदर दी मैल जांदी है। सफल दर्शन पेखत पुनीत, परसत चरण गत निर्मल रीत, गुरु जी दे दर्शन कीतियां दो कटे गए ते जदों सतगुरु जी दे चरण परसन परसे ने ते महाराज कहिंदे ने अंदर दी अवस्था अंदर दे जीवन दी जुगत ओ अत दी निर्मल हो गई। सफल दर्शन पेखत पुनीत, परसत चरण गत निर्मल रीत, भेटत संग राम गुण रवे। गुरु जी नूं भेटदियां मिलदियां अंदर परमात्मा दे गुण परमात्मा दा सिमरन चलिया। भेटत संग राम गुण रवे, पार ब्रह्म की दरगाह गवे, सुनकर बचन जे किसे ने गुरु दे बचन सुने उदा अंदर रज गया तृप्त हो गया। सुनकर बचन करन आगाने, मन संतोख आत्म पतियाने, पूरा गुर अखेहो जांका मंत्र, अमृत दृष्ट पेखे हुए संत। सतगुरु जी जिन्हां दा पवित्र उपदेश मंत्र नाश होण वाला दी अविनाशी है, जदो सतगुरु अमृत भरी दृष्टि नाल किसे तन नूं देखदे ने, तन गुरु अर्जुन साहिब कहिंदे ने एक खिंड विच उस आम मामूली इंसान नूं समरथ गुरु संत बना दिंदे, क्योंकि गुरु दे कोल ए बख्शिश ओ आप परमात्मा दा साकार रूप ने। इत्थे दूसरा एक पदा जो आपां चुनिया है, उस पदे विच केवल गुरु प्रसाद है। सिख ने की करना उच कोई जिक्र नहीं किया, पहले ही पदा है। सतगुर सिख की करै प्रतपाल, सेवक को गुर सदा दयाल, सिख की गुर दुरमत मल ही रह, गुर बचनी खर नाम उचरै, सतगुर सिख के बंधन काटे, गुर का सिख बेकार ते खाटे, सतगुर सिख को नाम धन दे, गुर का सिख वडभागी हे, सतगुर सिख का हलत पलत सवार, नानक सतगुर सिख को जी नाल समार। पूरे पद विच सिख ने की करना कोई जी कर दे, सिर्फ गुर प्रसाद गुरु की कर रहा है। देखियो कैसी कृपा कीती, इहने कहा वी सिखा आ करेगा ते तां प्रतपालना होवेगी, आ काम करेगा तां नाम मिलेगा। गुर प्रसाद दा अर्थ ही है कि केवल ओदी बख्शिश ओदी कृपा ते प्रसाद किसे दे गुण वेख के, कृपा किसे दे लियाकत वेख के नहीं। कृपा तां ओदा अपना तरस है, जे ओ तरस घर विच आ जाए ते सड़े हुए लोहे नूं वी कंचन बना दिंदा। साहिब ने देखो भावें असीं पदा पढ़ लिए, साहिब कहिंदे ने पहली गल सतगुरु अपने सिख दी प्रतपालना करदा है, ते प्रतपालना दा संबंध केवल शरीरक तौर ते खुराक नाल नहीं, साडे अंदर नूं वी खुराक चाहीदी है। शरीर नूं ए भोजन दी खुराक मिलदी है, ਤੇ ਸਾਡਾ ਅੰਦਰ ਮਨ ਜਿਹੜਾ ਨਾ ਉਹ ਵੀ ਹਰ ਵੇਲੇ ਖੁਰਾਕ ਲੱਭਦਾ, ਉਹ ਖੁਰਾਕ ਮੰਗਦਾ ਹੈ ਵਿਚਾਰ ਦੀ। ਜਿਹੋ ਜੀ ਸੋਭਤ ਮਨ ਕਰਦਾ ਸੰਗਤ ਕਰਦਾ ਉਹੋ ਜੀ ਮਨ ਦੀ ਖੁਰਾਕ ਬਣ ਜਾਂਦੀ ਏ। ਜੇ ਮਨ ਨਿੰਦਕ ਜਾਂ ਕਿਤੇ ਟੁੱਟੇ ਹੋਏ ਦੀ ਸੋਭਤ ਕਰਦਾ ਤੇ ਇਹਦੀ ਖੁਰਾਕ ਕੇਵਲ ਦਵੈਸ਼ ਈਰਖਾ ਨਿੰਦਿਆ ਬਣ ਜਾਏਗੀ। ਜੇ ਸੱਚਮੁੱਚ ਕਿਸੇ ਗੁਰਮੁਖ ਦੀ ਸੰਗਤ ਵਿੱਚ ਕਹਿ, ਗੁਰਬਾਣੀ ਦੀ ਸੰਗਤ ਵਿੱਚ ਕਹਿ, ਤੇ ਮਨ ਦੀ ਖੁਰਾਕ ਕੇਵਲ ਬੰਦਗੀ ਬਣ ਜਾਏਗੀ, ਸਿਮਰਨ ਬਣ ਜਾਏਗੀ। ਪਹਿਲਾਂ ਸਤਿਗੁਰੂ ਆਪਣੇ ਸਿੱਖ ਦੀ ਪ੍ਰਤਪਾਲਨਾ ਕਰਦੇ ਨੇ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆ। ਗੁਰੂ ਆਪਣੇ ਸੇਵਕ ਤੇ ਸਦਾ ਦਿਆਲੂ ਨੇ, ਸਦਾ ਕਿਰਪਾਲੂ ਨੇ। ਸਿੱਖ ਕੀ ਗੁਰ ਦੁਰਮਤ ਮਲ ਕੀ ਰਹਿ, ਜਿਹੜੇ ਅੰਦਰ ਦੀ ਭੈੜੀ ਮਤ ਹੈ, ਸਤਿਗੁਰੂ ਆਪਣੇ ਸਿੱਖ ਦੀ ਉਸ ਭੈੜੀ ਮਤ ਨੂੰ ਦੂਰ ਕਰ ਦਿੰਦੇ ਨੇ, ਤੇ ਜਿੱਥੋਂ ਦੁਰਮਤ ਚਲੀ ਜਾਏ ਉੱਥੇ ਫਿਰ ਕੇਵਲ ਗੁਰੂ ਦੇ ਮਤ ਗੁਰਮਤ ਹੀ ਟਿਕਦੀ ਹੈ। ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਖਾਟੈ, ਉਹਦੇ ਹਰ ਤਰ੍ਹਾਂ ਦੇ ਬੰਧਨ ਕੱਟ ਦਿੱਤੇ, ਵਾਸ਼ਨਾ ਦੇ ਬੰਧਨ, ਮਾਇਆ ਦੇ ਬੰਧਨ, ਸੰਸਾਰ ਦੇ ਬੰਧਨ। ਤੇ ਸਾਹਿਬ ਕਹਿੰਦੇ ਨੇ ਜਿਹਦੇ ਬੰਧਨ ਕੱਟ ਦਿੱਤੇ ਗਏ ਉਹ ਵਿਕਾਰਾਂ ਤੋਂ ਮੁਕਤ ਕਰ ਦਿੱਤਾ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਨਾਮ ਧਨ, ਨਾਮ ਦਾ ਖਜ਼ਾਨਾ ਦੇ ਦਿੱਤਾ। ਤੇ ਸਾਹਿਬ ਕਹਿੰਦੇ ਨੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ, ਆਲੋਕ ਵੀ ਤੇ ਪਰਲੋਕ ਵੀ। ਜਿਹੜੀ ਅਸਲ ਮੈਂ ਬੇਨਤੀ ਕਰਨੀ ਚਾਹੁੰਦਾ, ਧਨ ਨਾਲ ਇਸ ਲੋਕ ਦੇ ਕੁਝ ਕਾਰਜ ਸੌਰ ਸਕਦੇ ਨੇ ਪਰ ਸਾਰੇ ਨਹੀਂ। ਧਨ ਨਾਲ ਜਿਉਂਦੇ ਸਰੀਰ ਨੂੰ ਕੁਝ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਨੇ ਪਰ ਅੰਦਰ ਜਿੰਦ ਨੂੰ ਨਹੀਂ। ਧਨ ਦੇ ਨਾਲ ਇਸ ਸੰਸਾਰ ਵਿੱਚ ਘਰ ਬਣ ਸਕਦੇ ਨੇ ਪਰ ਧਨ ਦੇ ਨਾਲ ਨਾਲ ਨਿਰੰਕਾਰ ਦੇ ਘਰ ਵੀ ਥਾਂ ਤਾਂ ਨਹੀਂ। ਸਾਹਿਬ ਕਿਰਪਾਲੂ ਜੀ ਕਹਿ ਰਹੇ ਨੇ ਗੁਰੂ ਆਪਣੇ ਸਿੱਖ ਦਾ ਖਲਤ ਲੋਕ ਤੇ ਪਰਲੋਕ ਸਵਾਰਦੇ ਨੇ। ਸਤਿਗੁਰ ਸਿੱਖਾਂ ਖਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ, ਉਹਦੀ ਜਿੰਦ ਨਾਲ, ਆਪਣੀ ਜਿੰਦ ਨਾਲ ਸਿੱਖ ਦੀ ਸੰਭਾਲ ਕਰਦੇ ਨੇ। ਇਸ ਪਦੇ ਵਿੱਚ ਸਿਰਫ ਇਹ ਦੱਸਿਆ ਵੀ ਗੁਰ ਪ੍ਰਸਾਦ ਗੁਰੂ ਦੀ ਕਿਰਪਾ, ਤੇ ਜਦੋਂ ਇਸ ਤੋਂ ਅਗਲੇਰਾ ਪਦਾ ਆਪਾਂ ਪੜ੍ਹਨੇ ਆ ਉਹਦੇ ਵਿੱਚ ਫਿਰ ਸਿੱਖ ਨੂੰ ਕਿਹਾ ਤੂੰ ਕੰਮ ਕੀ ਕਰਨਾ, ਇਹ ਤਾਂ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਪ੍ਰਤਪਾਲਨਾ ਕਰ ਦਿੱਤੀ, ਤੇਰੀ ਰੋਜ਼ੀ ਦਾ ਪ੍ਰਬੰਧ ਕਰ ਦਿੱਤਾ, ਤੇਰੇ ਬੰਧਨ ਕੱਟ ਦਿੱਤੇ, ਵਾਸ਼ਨਾ ਮੁਕਤ ਕਰ ਦਿੱਤਾ, ਤੇਰੇ ਅੰਦਰ ਦੀ ਭਟਕਣਾ ਮੁਕਾ ਦਿੱਤੀ, ਤੇਰੇ ਲੋਕ ਪਰਲੋਕ ਦਾ ਸਹਾਇਕ ਗੁਰੂ ਬਣ ਗਿਆ, ਹੁਣ ਤੇਰਾ ਫਰਜ਼ ਬਣਦਾ ਤੂੰ ਕੁਛ ਕਰ। ਉਹ ਕੀ? ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨਮੈ ਸਹਿ, ਆਪਸ ਕੋ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਤਿਆਵੇ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਇੱਥੇ ਕੱਲੇ ਸਿੱਖ ਨੇ ਕੰਮ ਕਰਨਾ, ਗੁਰੂ ਜੀ ਨੇ ਬਖਸ਼ਿਸ਼ ਕੀਤੀ। ਭਗਤ ਧੰਨਾ ਸਾਹਿਬ ਕਹਿੰਦੇ ਨੇ ਕਿ ਗੁਰੂ ਕੋਲ ਗਏ, ਗੁਰੂ ਨੇ ਅੰਦਰ ਗਿਆਨ ਦਾ ਪ੍ਰਵੇਸ਼ ਕਰਾ ਦਿੱਤਾ, ਗੁਰੂ ਨੇ ਅੰਦਰ ਬਖਸ਼ਿਸ਼ ਕਰ ਦਿੱਤੀ, ਤੇ ਗੁਰੂ ਤੋਂ ਬਿਨਾ ਆਤਮਕ ਗਿਆਨ ਵੀ ਨਹੀਂ। ਬਾਣੀ ਵਿੱਚੋਂ ਮੈਂ ਕੁਝ ਬੇਨਤੀਆਂ ਕਰਨੀਆਂ ਨੇ, ਰਾਤ ਵੀ ਸ਼ਾਇਦ ਅਰਜ਼ ਕੀਤੀ ਸੀ। ਇੱਕ ਗਿਆਨ ਹੈ ਬਾਹਰ ਮੁਖੀ, ਇੱਕ ਗਿਆਨ ਹੈ ਅੰਦਰੂਨੀ। ਵੈਸੇ ਗਿਆਨ ਦੇ ਅਰਥ ਇਹ ਨੇ ਜਾਣਕਾਰੀ, ਪ੍ਰਵੀਣਤਾ, ਕਿਸੇ ਵਿਸ਼ੇ ਦੇ ਸੰਬੰਧ ਵਿੱਚ ਚੰਗੀ ਬਾਰੀਕੀ ਦੇ ਨਾਲ ਉਹਨੂੰ ਜਾਣ ਲੈਣਾ, ਬਾਹਰ ਮੁਖੀ ਅਰਥ ਇਹ ਕਰਾਂਗੇ। ਪਰ ਗੁਰਬਾਣੀ ਦੀ ਰੋਸ਼ਨੀ ਵਿੱਚ ਇੱਕ ਗਿਆਨ ਹੈ ਬੋਧਕ ਤਲ ਤੇ, ਇੱਕ ਗਿਆਨ ਹੈ ਅੰਦਰੂਨੀ ਆਤਮਾ ਦਾ ਅੰਦਰ ਦਾ ਅਨੁਭਵ। ਬੋਧਕ ਤਲ ਦਾ ਗਿਆਨ ਉਹ ਕੇਵਲ ਜਾਣਕਾਰੀ ਬਣ ਕੇ ਰਹਿ ਜਾਂਦਾ ਹੈ, ਤੇ ਅੰਦਰ ਦਾ ਗਿਆਨ ਜਿਹੜਾ ਉਹ ਰਸ ਬਣ ਜਾਂਦਾ ਹੈ, ਉਹ ਜੀਵਨ ਹੈ। ਬਾਹਰ ਦਾ ਗਿਆਨ ਜਿਤਨਾ ਇਕੱਠਾ ਹੁੰਦਾ, ਭਾਵੇਂ ਧਰਮ ਦੇ ਸ਼ਬਦ ਇਕੱਠੇ ਹੋਣ, ਖਿਮਾ ਕਰਿਓ, ਉਹ ਕੇਵਲ ਬਹਿਸ ਮੁਬੈਸੇ ਨੂੰ ਜਨਮ ਦਿੰਦੇ ਨੇ। ਪਰ ਜਿਹੜਾ ਅੰਦਰ ਦਾ ਗਿਆਨ ਹੈ ਉਹ ਬਹਿਸ ਮੁਬੈਸੇ ਤੋਂ ਬੰਦੇ ਨੂੰ ਬਚਾ ਕੇ ਕਿਸ ਅਕੈ ਰਸ ਵਿੱਚ ਜੋੜ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਗਿਆਨ ਦਾ ਜ਼ਿਕਰ ਵਾਰੀ ਬਹੁਤ ਵਾਰੀ ਕੀਤਾ, ਤੇ ਇੱਕ ਗਿਆਨ ਉਹ ਜਿਹੜਾ ਕੇਵਲ ਮਤ ਅਕਲ ਸਿੱਖ ਦੀਏ, ਇੱਕ ਗਿਆਨ ਉਹ ਜਿਹੜਾ ਸਤਿਗੁਰੂ ਤਰਸ ਕਰਕੇ ਅੰਦਰ ਨੂੰ ਬਖਸ਼ ਦਿੰਦਾ ਤੇ ਜਿੰਨਾ ਮਹਾਂਪੁਰਖਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ ਉਹਨਾਂ ਦੇ ਸ਼ਬਦ ਵੀ ਗਿਆਨ ਰੂਪ ਨੇ ਪਰ ਉਹ ਗਿਆਨ ਕਿਸੇ ਤੋਂ ਉਧਾਰਾ ਲਿਆ ਹੋਇਆ ਗਿਆਨ ਨਹੀਂ ਉਹ ਗਿਆਨ ਪਰਮਾਤਮਾ ਵਿੱਚ ਜੁੜ ਕੇ ਅਭੇਦਤਾ ਵਿੱਚੋਂ ਅਨੁਭਵ ਵਿੱਚੋਂ ਜੋ ਕੁਝ ਮਿਲਿਆ ਉਹ ਰਸਨਾ ਤੋਂ ਉਚਾਰਨ ਕਰ ਗਏ ਆਓ ਇੱਕ ਸ਼ਬਦ ਅਸੀਂ ਲੈ ਲਈਏ ਕਿਉਂਕਿ ਗਿਆਨ ਗੁਰੂ ਤੋਂ ਬਿਨਾਂ ਨਹੀਂ ਅੱਖਰ ਗਿਆਨ ਨੂੰ ਬਿਆਨ ਕਰਦੇ ਨੇ ਪਰ ਜਿਹੜਾ ਰੂਹਾਨੀਅਤ ਦਾ ਗਿਆਨ ਹੈ ਉਹ ਅੱਖਰਾਂ ਵਿੱਚ ਵੀ ਪੂਰਾ ਬਿਆਨ ਨਹੀਂ ਕੀਤਾ ਜਾ ਸਕਦਾ ਠੀਕ ਹੈ ਕੁਝ ਜਾਣਕਾਰੀ ਅੱਖਰ ਦਿੰਦੇ ਨੇ ਅਸੀਂ ਬਾਣੀ ਚ ਪੜ੍ਹਦੇ ਹਾਂ ਕਿ ਅੱਖਰੀ ਨਾਮ ਅੱਖਰੀ ਸਾਲਾਹਾਂ ਅੱਖਰੀ ਗਿਆਨ ਗੀਤ ਗੁਣਗਾਹਾਂ ਅੱਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਯੋਗ ਵਖਾਣ ਪਰ ਜਿਨ ਇਹ ਲਿਖੇ ਤੇ ਸਰਨਾ ਹੈ ਅੱਖਰ ਕੋਈ ਜਾਣਕਾਰੀ ਦਿੰਦੇ ਨੇ ਇਸ਼ਾਰੇ ਕਰਦੇ ਨੇ ਪਰ ਕਿ ਅੱਖਰਾਂ ਵਿੱਚ ਉਸ ਅੱਖਰ ਨੂੰ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ ਉਹਨੂੰ ਅੱਖਰਾਂ ਚ ਨਹੀਂ ਬਿਆਨ ਕਰ ਸਕਾਂਗੇ ਜਿਨ੍ਹੇ ਲਿਖੇ ਤੇ ਸਿਰਨਾ ਹੈ ਬਾਬਾ ਨਾਨਕ ਜੀ ਦਾ ਕਬੀਰ ਸਾਹਿਬ ਦੇ ਦੋ ਸ਼ਬਦ ਪ੍ਰਮਾਣ ਵਜੋਂ ਹਜ਼ੂਰ ਕਹਿੰਦੇ ਨੇ ਬੰਦਾ ਜਿੰਨਾ ਮਰਜ਼ੀ ਅੱਖਰ ਲਿਖ ਲੈ ਮੰਨ ਲਓ ਕਿ ਇੰਨੀ ਜਾਣਕਾਰੀ ਇਨਸਾਨ ਕੋਲ ਹੋ ਗਈ ਇੰਨਾ ਗਿਆਨ ਹੋ ਗਿਆ ਉਹਦੇ ਕੋਲ ਕਿ ਉਹਨੇ ਜਿਹੜੇ ਗ੍ਰੰਥ ਪੜ੍ਹੇ ਜਿਹੜਾ ਗਿਆਨ ਬਾਹਰੋਂ ਲਿਆ ਉਹਦੇ ਪੜ੍ਹੇ ਹੋਏ ਗ੍ਰੰਥਾਂ ਦਾ ਭਾਰ ਹੀ ਲੱਖਾਂ ਮਨ ਹੋ ਜਾਏ ਸੱਚੀ ਪਤਾ ਨਹੀਂ ਲੱਖਾਂ ਮਨ ਵਿੱਚ ਕਿੰਨੀਆਂ ਕੁ ਪੁਸਤਕਾਲਿਆਂ ਵਿੱਚ ਸਮਾ ਜਾਂਦੇ ਮਹਾਰਾਜ ਕਹਿੰਦੇ ਨੇ ਲੱਖਾਂ ਮਨ ਉਹਨੇ ਕਾਗਜ਼ ਪੜ੍ਹ ਲਏ ਹੋਣ ਤੇ ਉਹ ਪੜ੍ਹਨ ਤੋਂ ਬਾਅਦ ਫਿਰ ਆਪਣਾ ਉਸ ਗਿਆਨ ਨੂੰ ਸ਼ੇਅਰ ਕਰਨ ਵਾਸਤੇ ਲਿਖਣਾ ਸ਼ੁਰੂ ਕਰੇ ਮਹਾਰਾਜ ਕਹਿੰਦੇ ਨੇ ਪੂਰੇ ਸਮੁੰਦਰ ਦੇ ਪਾਣੀ ਨੂੰ ਘੋਲ ਕੇ ਤੇ ਮੇਰਾ ਖਿਆਲ ਇਸ ਪ੍ਰਮਾਣ ਤੋਂ ਬਾਅਦ ਬੰਦਾ ਇਸ ਪਾਸੇ ਪੈ ਵੀ ਨਾ ਕਿ ਮੈਂ ਅੱਖਰਾਂ ਨਾਲ ਰੱਬ ਨੂੰ ਮੁਕੰਮਲ ਬਿਆਨ ਕਰ ਗਿਆ ਪੂਰੇ ਸਮੁੰਦਰ ਨੂੰ ਘੋਲ ਕੇ ਸ਼ਾਹੀ ਬਣਾ ਦੇ ਪੂਰੀ ਜ਼ਮੀਨ ਦਾ ਕਾਗਜ਼ ਬਣਾ ਦੇ ਪੂਰੀ ਬਨਸਪਤੀ ਨੂੰ ਕੱਟ ਕੇ ਜੰਗਲਾਂ ਨੂੰ ਕੱਟ ਕੇ ਕਲਮ ਬਣਾ ਦੇ ਤੇ ਹੱਥ ਇਸ ਤਰ੍ਹਾਂ ਤੇਜ਼ ਚੱਲੇ ਜਿਵੇਂ ਪਵਨ ਤੇਜ਼ ਚੱਲਦੀ ਏ ਸਾਹਿਬ ਕਹਿੰਦੇ ਨੇ ਇੰਨਾ ਕੁਝ ਲਿਖਣ ਦੇ ਬਾਵਜੂਦ ਉਸ ਪਰਮਾਤਮਾ ਬਾਰੇ ਮੁਕੰਮਲ ਕੁਝ ਵੀ ਨਹੀਂ ਕੁਝ ਕਹਿ ਸਕੇਗਾ ਇਹ ਬਚਨ ਹੈ ਨਾਨਕ ਕਾਗਜ਼ ਲੱਖ ਮਣਾ ਇਹ ਵੀ ਗਿਆਨ ਹੈ ਲੱਖਾਂ ਮਨ ਉਸ ਕਾਗਜ਼ ਦਾ ਭਾਰ ਹੋਵੇ ਜੋ ਪੜਿਆ ਗਿਆ ਨਾਨਕ ਕਾਗਜ਼ ਲੱਖ ਮਣਾ ਪੜ ਪੜ ਕੀਚੈ ਭਾਉ ਮੱਸੂ ਤੋਟ ਨਾ ਆਵੀ ਲੇਖਣ ਪੌਣ ਚਲਾਓ ਕਿ ਇੰਨਾ ਕੋਈ ਲਿਖਣ ਤੋਂ ਬਾਅਦ ਮੁਕੰਮਲ ਕਹਿ ਦਿੱਤਾ ਸਾਹਿਬ ਨੇ ਕਿਹਾ ਨਹੀਂ ਵੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾ ਇੰਨਾ ਕੋਈ ਲਿਖ ਕੇ ਗਿਆਨ ਉਹ ਸਮੇਟਿਆ ਨਹੀਂ ਜਾ ਸਕਦਾ ਦੂਸਰਾ ਬਚਨ ਕਬੀਰ ਸਾਹਿਬ ਜੀ ਦਾ ਹੈ ਉਹਨਾਂ ਦੀ ਪਵਿੱਤਰ ਰਚਨਾ ਵਿੱਚ ਜਦੋਂ ਅਭੇਦਤਾ ਦੀ ਗੱਲ ਕਰਦੇ ਨੇ ਉਹ ਖੰਗਤਾਂ ਵਾਲੇ ਬੋਲ ਨਹੀਂ ਦੇਖੋ ਇੱਕ ਪਾਸੇ ਉਹ ਬਚਨ ਕਰਦੇ ਨੇ ਵੀ ਕਹੋ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ ਦੂਜੇ ਪਾਸੇ ਉਹ ਮਹਾਂਪੁਰਖ ਕਹਿੰਦੇ ਆ ਕਿ ਗੁਲਾਮ ਜਿਹੜਾ ਉਹ ਮਾਲਕ ਦੇ ਪਿੱਛੇ ਜਾਂਦਾ ਜਿੱਧਰ ਮਾਲਕ ਹੈਗਾ ਉੱਧਰ ਹੀ ਜਾਣਾ ਨਾ ਪਰ ਜਦੋਂ ਕਹਿੰਦੇ ਨੇ ਅੰਦਰ ਨਿਰਮਲ ਹੋ ਗਿਆ ਟਿਕ ਗਿਆ ਅੰਦਰ ਦੇ ਅਨੁਭਵ ਨੂੰ ਬਿਆਨ ਕਰਦਿਆਂ ਕਹਿੰਦੇ ਨੇ ਭਾਈ ਜਿਸ ਪਰਮਾਤਮਾ ਜਿਸ ਪ੍ਰਭੂ ਜਿਸ ਵਾਹਿਗੁਰੂ ਲਈ ਆਪਾਂ ਸਾਰੇ ਦੌੜਦੇ ਫਿਰਨੇ ਆ ਕਹਿੰਦੇ ਨੇ ਮੈਂ ਸੱਚ ਦੱਸਾਂ ਉਹ ਪਰਮਾਤਮਾ ਮੇਰੇ ਪਿੱਛੇ ਤੁਰਨ ਲੱਗ ਪਿਆ ਹੈ ਹੁਣ ਇਹ ਜਿਹੜਾ ਗਿਆਨ ਹੈ ਅਸੀਂ ਅਰਥ ਕਰਦਿਆਂ ਕਹਿ ਦਈਏ ਜੀ ਕਿਤੇ ਹੰਗਤਾ ਵਾਲਾ ਬੋਲ ਨਹੀਂ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਬਿਲਕੁਲ ਸ਼ੁੱਧ ਹੋ ਗਿਆ ਗੰਗਾ ਨੀਰ ਦਾ ਅਰਥ ਕੇਵਲ ਨਦੀ ਦੀ ਪੂਜਾ ਨਹੀਂ ਮਤਲਬ ਕਿ ਅੰਦਰ ਕੋਈ ਮੈਲ ਨਹੀਂ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਪਿੱਛੇ ਲੱਗਾ ਆਵਾਜ਼ਾਂ ਮਾਰਦਾ ਦੂਸਰਾ ਬਚਨ ਉਹਨਾਂ ਦਾ ਕਿ ਅਬ ਤੋਂ ਜਾਏ ਚੜੇ ਸਿੰਘਾਸਨ ਕਿਸੇ ਦੂਜੇ ਦਾ ਜ਼ਿਕਰ ਨਹੀਂ ਆਪਣਾ ਅਨੁਭਵ ਦੇ ਰਹੇ ਨੇ ਹੁਣ ਜੇ ਉਸ ਵਕਤ ਦੇ ਹਾਲਾਤ ਪੜ੍ਹੀਏ ਅਸੀਂ ਮੱਧ ਯੁੱਗ ਦਾ ਇਤਿਹਾਸ ਪੜ੍ਹਨੇ ਆ ਤੇ ਇਸ ਭਗਤੀ ਮੂਵਮੈਂਟ ਨੂੰ ਪੜ੍ਹੀਏ ਉਹਨਾਂ ਦੇ ਸ਼ਬਦ ਹੀ ਬੋਲ ਬੋਲ ਕੇ ਕਹਿੰਦੇ ਨੇ ਕਿ ਜਿਹੜੇ ਉਸ ਵਕਤ ਦੇ ਗਿਆਨੀ ਪੁਰਸ਼ ਨੇ ਚਾਹੇ ਕੋਈ ਦੁਵੇਦੀ ਹੈ ਚਾਹੇ ਤਰਵੇਦੀ ਹੈ ਚਾਹੇ ਚਤੁਰਵੇਦੀ ਹੈ ਚਾਹੇ ਗੁਰਮਤ ਵਾਹਿਗੁਰੂ ਜੀ ਬਾਣੀ ਦੀ ਰੋਸ਼ਨੀ ਵਿੱਚ ਭਾਵੇਂ ਉਹ ਬਹੁਤ ਵੱਡਾ ਉਸ ਵੇਲੇ ਦਾ ਅਖੌਤੀ ਵਿਦਵਾਨ ਹੈ ਪਰ ਇਹਨਾਂ ਭਗਤਾਂ ਨੂੰ ਤੇ ਹਾਕੀ ਕੋਈ ਨਹੀਂ ਕਿਸੇ ਗ੍ਰੰਥ ਨੂੰ ਵਾਚ ਸਕਣ ਵਰਨ ਵੰਡ ਕਹਿੰਦੀ ਨਹੀਂ ਇਹ ਸ਼ੂਦਰਖ ਹੈ। ਸ਼ੂਦਰ ਨੂੰ ਤਾਂ ਹੱਕ ਨਹੀਂ ਕਿ ਉਹ ਕਿਸੇ ਗਿਆਨ ਦੀ ਗੱਲ ਨੂੰ ਗ੍ਰੰਥ ਨੂੰ ਸੁਣ ਸਕੇ, ਪਰ ਜਿਹੜੇ ਉਹਨਾਂ ਦੇ ਅੰਦਰ ਸ਼ਬਦ ਪੈਦਾ ਹੋ ਗਏ ਉਸ ਗਿਆਨ ਨੂੰ ਤਾਂ ਵੱਡੇ ਵੱਡੇ ਪੰਡਿਤ ਵੀ ਨਾ ਥਾਪ ਆ ਸਕੇ। ਸਿਰਫ ਇੱਕ ਦੋ ਪ੍ਰਮਾਣ ਦੇਣੇ ਨੇ। ਕਬੀਰ ਸਾਹਿਬ ਨੇ ਕਿਹਾ ਕਿ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਣੀ। ਉਹਨਾਂ ਇਹ ਨਹੀਂ ਕਿਹਾ ਕਿ ਹੋਰ ਕਿਹਨੇ, ਆਪਣੀ ਗੱਲ ਕੀਤੀ। ਰਾਮ ਤੇ ਕਬੀਰ ਇੱਕ ਹੋ ਗਏ, ਪ੍ਰਭੂ ਤੇ ਕਬੀਰ ਇੱਕ ਨੇ, ਇੱਕ ਉਹਨਾਂ ਦਾ ਬਚਨ ਹੋਰ ਹੈ ਕਿ ਸੰਤਨ ਸੰਗ ਕਬੀਰਾ ਵਿਗਰਿਓ ਸੋ ਕਬੀਰ ਰਾਮੈ ਕੋ ਨਿਬਰਿਓ। ਕਹਿਣ ਲੱਗੇ ਭਗਵਾਨ ਬਣ ਗਏ, ਰਾਮ ਬਣ ਗਏ, ਜੇ ਸਿੱਧੇ ਅਰਧ ਕਰਾਂਗੇ ਹੀ ਬਣਗੇ। ਕਹਿੰਦੇ ਕਿੱਥੇ ਜਾਂਦੇ ਹੋ, ਰਾਮ ਮੈਂ ਹਾਂ, ਰਾਮ ਵਿੱਚ ਪ੍ਰਭੂ ਵਿੱਚ ਅਭੇਦ ਹੋ ਗਏ। ਪਰ ਜਿਸ ਦਿਨ ਉਸ ਅਭੇਦਤਾ ਨੂੰ ਮਾਨਣ ਤੋਂ ਬਾਅਦ ਕੋਈ ਪੁੱਛੇ ਵੀ ਦੱਸੋ ਅਭੇਦ ਹੋਇਓ, ਸਿੰਘਾਸਨ ਤੇ ਬੈਠੇ ਹੋ, ਤੁਹਾਡੇ ਪਿੱਛੇ ਪ੍ਰਭੂ ਏ, ਆਓ ਦੱਸੋ ਕਾ ਮੁਕੰਮਲ ਬਿਆਨ ਕਰੀਏ, ਉਹ ਕਹਿੰਦੇ ਬਿਲਕੁਲ ਇਸ ਪਾਸੇ ਨਾ ਤੁਰੀ, ਇਹਨੂੰ ਮਾਣ ਲੈ ਪਰ ਇਹਨੂੰ ਵਿਖਾਨਣ ਵੱਲ ਨਾ ਤੁਰੀ। ਕਬੀਰ ਸਾਤ ਸਮੁੰਦਰ ਮਸ ਕਰੂ, ਕਲਮ ਕਰੂ ਬਨ ਰਾਏ, ਵਸਦਾ ਕਾਗਜ ਜੋ ਕਰੂ ਹਰ ਜਸ ਲਿਖਣ ਨਾ ਜਾਏ। ਜਿੱਥੋਂ ਤੱਕ ਗਿਆਨ ਦੀ ਜਾਂ ਇਉਂ ਕਹਿ ਲੋ ਬੰਦੇ ਦੀ ਉਡਾਰੀ ਹੈ, ਉਹਨੂੰ ਮਾਣਿਆ ਜਾ ਸਕਦਾ। ਪਰ ਜੇ ਕੋਈ ਕਹਿ ਮੈਂ ਮੁਕੰਮਲ ਤੌਰ ਤੇ ਉਹਨੂੰ ਬਿਆਨ ਕਰਨ ਤੁਰਿਆ ਵਾਂ, ਨਹੀਂ ਭਾਈ, ਉਸ ਗਿਆਨ ਨੂੰ ਕੌਣ ਬਿਆਨ ਕਰ ਸਕਦਾ ਹੈ। ਸਿਰ ਮੈਂ ਅੱਗੇ ਬੇਨਤੀ ਜੇ ਕਰਨੀ ਕਿ ਗੁਰੂ ਜੀ ਨੇ ਕੀ ਗਿਆਨ ਦਿੱਤਾ। ਇੱਕ ਹੈ, ਹੁਣ ਆਪਾਂ ਵੀ ਕਥਾ ਕਰ ਰਹੇ, ਮੈਂ ਪਿਛਲੇ ਦਿਨ ਇਹ ਸ਼ਬਦ ਕਹਿ ਸਨ, ਸਨਮਾਨਯੋਗ ਗੁਰਮੁਖ ਤੁਸੀਂ ਸਾਰੇ ਬੈਠੇ ਹੋ, ਇਹ ਸਾਡੇ ਵੀ ਕਈ ਅੱਖਰ ਬੋਧਕ ਤਲ ਦੇ ਹੈ ਰੂਹਾਨੀਅਤ ਦੇ, ਪਰ ਉਹ ਸਵਾਦ ਨਹੀਂ ਚੱਖਿਆ, ਉਹ ਆਨੰਦ ਨਹੀਂ ਮਾਨਿਆ। ਸ਼ਬਦ ਅਰਥ ਕਰ ਦਿਆਂਗੇ ਕੋਸ਼ ਵਿੱਚੋਂ ਅੱਖਰ ਵੇਖ ਕੇ, ਪਰ ਜਿਸ ਅਵਸਥਾ ਵਿੱਚੋਂ ਸ਼ਬਦ ਉਚਾਰਨ ਕੀਤਾ ਗਿਆ ਗੁਰਮੁਖੋ, ਉਹ ਅਨੁਭਵਤਾ ਨਹੀਂ ਨਾ। ਫਿਰ ਸੋਚੀਦਾ, ਚਲੋ ਪਿਛਲੇ ਦਿਨ ਵੀ ਅਰਜ਼ ਕੀਤੀ, ਮਾਲਕ ਸ਼ਾਇਦ ਵਿਚਾਰ ਕਰਦੇ ਹੀ ਤੇਰੀ ਪ੍ਰਸਾਦ ਤੇਰੀ ਕਿਰਪਾ ਵਰਤੇ। ਇੱਕ ਪਾਸੇ ਪੰਡਿਤ ਹੈ, ਇੱਕ ਪਾਸੇ ਭਗਤ ਹੈ। ਪੰਡਿਤ ਦਾ ਅਰਥ ਵਰਣ ਵੰਡ ਵਾਲਾ ਨਹੀਂ, ਗਿਆਨੀ ਪੁਰਸ਼, ਬੋਧਕ ਤਲ ਦਾ ਗਿਆਨੀ, ਉਹ ਵੀ ਪਰਮਾਤਮਾ ਦੀ ਗੱਲ ਕਰਦਾ ਤੇ ਭਗਤ ਵੀ ਪਰਮਾਤਮਾ ਦੀ ਬਾਤ ਕਰਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਹੈ ਭਗਤ ਨਾਮਦੇਵ ਜੀ ਦਾ, ਕਹਿੰਦੇ ਨੇ ਜਦੋਂ ਪੰਡਿਤ ਵਿਚਾਰ ਕਰਦਾ ਗਿਆਨ ਦੀ ਤੇ ਭਗਤ ਜੀ ਕਹਿੰਦੇ ਨੇ ਕਿ ਤੇਰਾ ਗਿਆਨ ਇਸ ਤਰ੍ਹਾਂ ਹੈ ਕਿ ਜਿਵੇਂ ਪਾਣੀ ਦੀਆਂ ਮੱਛੀਆਂ ਖਜ਼ੂਰ ਉੱਤੇ ਚਾੜੀ ਜਾਣਾ ਹੈ। ਹੁਣ ਜੇ ਤਰਕ ਨਾਲ ਦੇਖੀਏ, ਮੱਛੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ, ਪਾਣੀ ਉਹਦੀ ਜ਼ਿੰਦਗੀ ਉਹਦਾ ਜੀਵਨ ਹੈ। ਪਰ ਕਹਿੰਦੇ ਨੇ ਜਿਹੜੇ ਲੋਕ ਅਨੁਭਵ ਤੋਂ ਬਿਨਾਂ ਚੱਲਣਾ ਪਰਮਾਰਥ ਤੇ ਬੜੀ ਚੰਗੀ ਗੱਲ ਹੈ, ਪਰ ਪਰਮਾਰਥ ਦੇ ਰਸਤੇ ਚ ਆ ਕੇ ਬੰਦਾ ਗਾਲੀ ਗਲੋਚ ਕਰੇ, ਇੱਕ ਦੂਜੇ ਨੂੰ ਬਰਾ ਭਰਾ ਕਹਿਣ ਲੱਗ ਪਏ, ਉਹਦਾ ਨਾਮ ਤਾਂ ਤੱਤੀ ਤਵੀ ਤੇ ਬੈਠਾ ਹੋਇਆ ਗੁਰੂ ਉਹ ਇੰਨਾ ਠੰਡਾ ਹੈ ਕਿ ਜਿਹੜਾ ਉਹਦੇ ਸਿਰ ਚ ਕਰਸ਼ੇ ਪਾਉਂਦਾ ਉਹਦੇ ਵੱਲ ਦੇਖਦਾ ਉਹਨੂੰ ਠੰਡ ਪੈਂਦੀ ਪਈ ਏ। ਉਸ ਸ਼ਬਦ ਦੀ ਗੱਲ ਕਰਦਿਆਂ ਬੰਦਾ ਤਪਣ ਲੱਗ ਪਏ, ਇਹਦਾ ਮਤਲਬ ਪਰਮਾਰਥ ਨਹੀਂ, ਸਕੂਨ ਨਹੀਂ ਅੰਦਰ ਦਾ। ਭਗਤ ਸਾਹਿਬ ਦੇ ਬਚਨ ਨੇ, ਕਹਿਣ ਲੱਗੇ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਅਨੁਭਵ ਤੋਂ ਬਿਨਾਂ ਇਹ ਵੀ ਗਿਆਨ ਦੀ ਗੱਲ ਕਰਦਿਆਂ ਕੋਈ ਕਹਿ ਰਿਹਾ ਪਰਮਾਤਮਾ ਬਿਲਕੁਲ ਨੇੜੇ, ਤੇ ਆਪਾਂ ਵੀ ਅਰਥ ਕਰ ਦਿਆਂਗੇ ਕਿ ਸਰਬੈ ਏਕ ਅਨੇਕੈ ਸਵਾਮੀ ਸਭ ਕਟ ਭੁਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ। ਬੜੇ ਪ੍ਰਮਾਣ ਬਾਣੀ ਚੋਂ ਮਿਲਣਗੇ। ਭਗਤ ਸਾਹਿਬ ਕਹਿ ਰਹੇ ਨੇ ਇੱਕ ਬੰਦਾ ਬੋਲ ਰਿਹਾ ਹੈ, ਵਿਖਿਆਨ ਕਰ ਰਿਹਾ, ਉਹ ਕਹਿ ਰਿਹਾ ਪਰਮਾਤਮਾ ਬਿਲਕੁਲ ਨੇੜੇ, ਉਹ ਆਪਣੇ ਗਿਆਨ ਵਿੱਚੋਂ ਸਾਰੀਆਂ ਗੱਲਾਂ ਸੁਣਾਈ ਜਾ ਰਿਹਾ, ਤੇ ਦੂਜਾ ਉਸ ਨੂੰ ਖੰਡਨ ਕਰਨ ਵਾਸਤੇ ਕਹਿ ਰਿਹਾ ਕਿ ਪਰਮਾਤਮਾ ਕੋਈ ਏਡੀ ਸੌਖੀ ਖੇਡ ਹੈ, ਉਹ ਤਾਂ ਬਹੁਤ ਦੂਰ ਕਈ ਜਨਮਾਂ ਦੀ ਦੂਰੀ ਹੈ। ਕੋਈ ਬੋਲੇ ਨਿਰਵਾਹ, ਕੋਈ ਬੋਲੇ ਦੂਰ, ਅਨੁਭਵ ਤੋਂ ਬਿਨਾਂ ਜਲ ਕੀ ਮਾਛਲੀ ਚਰੈ ਖਜ਼ੂਰ, ਪਾਣੀ ਵਿੱਚ ਰਹਿਣ ਵਾਲੀ ਮੱਛੀ ਨੂੰ ਪੰਡਿਤ ਖਜ਼ੂਰ ਤੇ ਬਿਠਾਈ ਜਾ ਰਿਹਾ। ਹੁਣ ਜਿਸ ਬੰਦੇ ਨੂੰ ਮੱਛੀ ਬਾਣੀ ਜਾਣਕਾਰੀ ਨਹੀਂ, ਉਹਦਾ ਸੁਭਾਅ ਕੀ ਏ, ਉਹਦਾ ਜੀਵਨ ਕੀ ਏ, ਉਹ ਸੱਚਮੁੱਚ ਮੰਨ ਜਾਏਗਾ ਹਾਂ ਭਾਈ ਇਹ ਜੋ ਕਹਿੰਦਾ ਸੱਚ ਕਹਿ ਰਿਹਾ ਕਿ ਮੱਛੀਆਂ ਖਜ਼ੂਰ ਉੱਤੇ ਚੜ ਗਈਆਂ। ਪਰ ਕਹਿੰਦੇ ਨੇ ਜਿਸ ਬੰਦੇ ਨੂੰ ਜਾਣਕਾਰੀ ਏ, ਜਿਹਨੇ ਤਲਾਬ ਦੇਖਿਆ, ਸਮੁੰਦਰ ਦੇਖਿਆ, ਨਦੀ ਦੇਖੀ ਏ, ਪਾਣੀ ਦਾ ਪੋਖਰ ਦੇਖਿਆ, ਉਹ ਇੱਕੋ ਦਮ ਕਹੇਗਾ ਨਹੀਂ ਨਹੀਂ ਇਹ ਝੂਠ ਬੋਲ ਰਿਹਾ, ਮੱਛੀ ਪਾਣੀ ਤੋਂ ਬਿਨਾਂ ਜੀ ਨਹੀਂ ਸਕਦੀ, ਇਹ ਕਿਵੇਂ ਉਹਨੂੰ ਖਜ਼ੂਰ ਉੱਤੇ ਚੜਾ ਰਿਹਾ। ਅਨੁਭਵ ਕੁਝ ਹੋਰ ਚੀਜ਼ ਹੈ, ਅੱਖਰ ਕੁਝ ਹੋਰ ਚੀਜ਼ ਹੈ। ਪਰ ਫਿਰ ਬੇਨਤੀ ਕਰਾਂ, ਅਨੁਭਵ ਅੱਖਰਾਂ ਰਾਹੀਂ ਕੁਛ ਕੁ ਬਿਆਨ ਕੀਤਾ ਜਾ ਸਕਦਾ। ਕਬੀਰ ਸਾਹਿਬ ਨੇ ਬਿਆਨ ਕੀਤਾ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਤੇ ਜੇ ਪੁੱਛਿਆ ਜਿਹੜਾ ਰਹਿ ਰਿਹਾ ਉਹ ਤਾਂ ਦੱਸੇ ਜਿੱਥੇ ਉਹ ਰਹਿ ਰਿਹਾ, ਆਖਰ ਉਹਨੂੰ ਵਾਤਾਵਰਨ ਦਾ ਸਾਰਾ ਪਤਾ ਹੈ, ਸਭ ਕੁਝ ਜਾਣਦਾ, ਜਿੱਥੇ ਰਹਿੰਦਾ ਉਹਦੇ ਖੱਬੇ ਸੱਜੇ ਦੀ ਜਾਣਕਾਰੀ ਨਹੀਂ। ਕਹਿਣ ਲੱਗੇ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਵੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਉਹ ਅਨੁਭਵੀ ਨੇ, ਦੇਖ ਰਹੇ ਨੇ, ਮਾਣ ਰਹੇ ਨੇ, ਪਰ ਫਿਰ ਵੀ ਕਹਿ ਰਹੇ ਨੇ ਉਸ ਗਿਆਨ ਨੂੰ ਕਿਵੇਂ ਮੈਂ ਬਿਆਨ ਕਰਦਿਆਂ। ਭਗਤ ਨਾਮਦੇਵ ਜੀ ਦਾ ਬਚਨ ਹੈ ਕਿ ਕੋਈ ਬੋਲੇ ਨਿਰਵਾਂ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜ਼ੂਰ, ਕਾਏ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨੈ ਛੁਪਾਏ। ਕਿਉਂ ਰੌਲਾ ਪਾਈਦਾ ਹੈ? ਪਰ ਇੱਥੇ ਇੱਕ ਹੋਰ ਬੇਨਤੀ, ਜਿਨੇ ਪਾਇਆ ਉਹ ਛਪਾਉਂਦਾ ਜ਼ਰੂਰ ਏ, ਪਰ ਉਹ ਛਿਪਦਾ ਹੈ ਨਹੀਂ ਛਿਪ ਸਕਦਾ। ਪਿਛਲੇ ਦਿਨੀ ਉੱਥੇ ਇੱਕ ਬੇਨਤੀ ਕੀਤੀ, ਗੁਲਾਬ ਦਾ ਫੁੱਲ ਹੈ ਇੱਥੋਂ ਅਮਰੀਕਾ ਵਾਲਾ ਨਹੀਂ ਇੰਡੀਆ ਵਾਲਾ, ਇਹ ਚ ਤੇ ਸੁਗੰਧੀ ਨਹੀਂ ਨਾ ਹੈਗੀ। ਉਹਨੇ ਫੁੱਲ ਖਿੜਨ ਤੇ ਆਇਆ, ਉਹਨੇ ਰਸ ਲਿਆ ਜ਼ਮੀਨ ਤੋਂ, ਰਸ ਉਹਨੂੰ ਮਿਲਿਆ, ਜੜ ਨੇ ਮਿੱਟੀ ਤੋਂ ਲਿਆ, ਮਿੱਟੀ ਨੇ ਪਾਣੀ ਤੋਂ ਲਿਆ, ਪਾਣੀ ਸੂਰਜ ਦੀਆਂ ਕਿਰਨਾਂ ਕਰਕੇ ਆਇਆ। ਪਰ ਜੇ ਅਖੀਰ ਜਾ ਕੇ ਪੁੱਛੋ ਤੇ ਸੂਰਜ ਵੀ ਪ੍ਰਿੰਸੀਪਲ ਗੰਗਾ ਸਿੰਘ ਹੁਣਾਂ ਦਾ ਜ਼ਿਕਰ ਕੀਤਾ ਸੀ, ਉਹ ਕਹਿੰਦੇ ਨੇ ਫੁੱਲ ਨੂੰ ਤੋੜਨ ਲੱਗਾ ਮੈਂ, ਖਿੰਨ ਵਿਸ਼ੇ ਚੋਂ ਥੋੜਾ ਜਿਹਾ ਨਿਕਲਿਆ ਤੇ ਫੁੱਲ ਨੇ ਕਿਹਾ ਵੀ ਮੈਨੂੰ ਤੋੜੀ ਨਾ। ਉਹਨੇ ਪੁੱਛਿਆ ਕਿਉਂ? ਕਹਿੰਦਾ ਮੈਂ ਟਾਹਣੀ ਨਾਲ ਜੁੜਿਆ ਵਾਂ, ਟਾਹਣੀ ਕਰਕੇ ਸੋਖੇ। ਤੇ ਉਹ ਕਹਿਣ ਲੱਗਾ ਚਲੋ ਟਾਹਣੀ ਸਮੇਤੀ ਤੈਨੂੰ ਤੋੜ ਲਜਾਂਦੇ। ਜੇ ਟਾਹਣੀ ਕਰਕੇ ਖੇੜਾ ਹੈ, ਸ਼ਾਖ ਕਰਕੇ ਖੇੜਾ ਹੈ, ਕਹਿੰਦੇ ਜਦੋਂ ਟਾਹਣੀ ਨੂੰ ਤੋੜਨ ਲੱਗੇ, ਉਹ ਕਹਿੰਦੀ ਇਸ ਫੁੱਲ ਭੋਲੇ ਨੂੰ ਪਤਾ ਕੋਈ ਨਹੀਂ, ਇਹ ਸਿਰਫ ਮੇਰੇ ਨਾਲ ਜੁੜਿਆ ਤਾਂ ਕਹਿੰਦਾ ਪਿਆ ਮੇਰੇ ਕਰਕੇ, ਮੈਂ ਤਣੇ ਨਾਲ ਜੁੜੀ ਹਾਂ ਤਾਂ, ਮੇਰਾ ਸੰਬੰਧ ਕਿਸੇ ਹੋਰ ਨਾਲ ਹੈ। ਉਹਨੇ ਕਿਹਾ ਚਲੋ ਤਣਾ ਕੱਟ ਲਈ ਨੇ, ਹਰਿਆਵਲ ਰਹੇਗੀ, ਖਿੜਿਆ ਰਹੇਗਾ। ਤਣੇ ਨੂੰ ਕੱਟਣ ਲੱਗੇ ਉਹਨੇ ਕਿਹਾ ਨਹੀਂ, ਇਸ ਟਾਹਣੀ ਨੂੰ ਵੀ ਸਮਝ ਨਹੀਂ, ਮੈਂ ਤਾਂ ਉਹਦੇ ਤੋਂ ਲੈ ਰਿਹਾ ਜਿਹੜੇ ਦਿਸਦੇ ਨਹੀਂ। ਕੌਣ? ਕਹਿਣ ਲੱਗੇ ਉਹ ਜੜਾਂ ਨੇ, ਉਹ ਪ੍ਰਗਟ ਨਹੀਂ ਹੁੰਦੀਆਂ, ਉਹ ਅਦ੍ਰਿਸ਼ਟ ਰਹਿ ਕੇ ਸਭ ਕੁਝ ਦੇਈ ਜਾਂਦੀਆਂ, ਇਹ ਸਭ ਕੁਝ ਜੜਾਂ ਵਿੱਚੋਂ। ਤੇ ਜਦੋਂ ਕਹਿੰਦੇ ਨੇ, ਕਹਿਣ ਲੱਗਾ ਚਲੋ ਜੜ ਸਮੇਤ ਪੱਟ ਲਈ, ਤੇ ਜੜ ਨੇ ਕਿਹਾ ਸਿਰਫ ਇੱਕ ਖਿਆਲ ਹੈ, ਵਿਦਵਾਨ ਦੀ ਉਡਾਰੀ ਹੈ। ਜੜ ਨੇ ਕਿਹਾ ਨਾ, ਇਹਨਾਂ ਨੂੰ ਪਤਾ, ਤਣੇ ਨੂੰ ਹੀ ਪਤਾ, ਮੈਂ ਤਾਂ ਮਿੱਟੀ ਤੋਂ ਸਭ ਕੁਝ ਲੈਂਦਾ। ਕਹਿੰਦੇ ਉਹਨੇ ਮਿੱਟੀ ਨੂੰ ਪੁੱਛਿਆ, ਉਹ ਕਹਿਣ ਲੱਗੀ ਮੈਂ ਇਕੱਲੀ ਕੁਛ ਨਹੀਂ ਕਰ ਸਕਦੀ ਜੇ ਪਾਣੀ ਨਾ ਹੋਵੇ ਤਾਂ, ਪਾਣੀ ਕਰਕੇ ਖੇੜਾ, ਪਾਣੀ ਕਰਕੇ ਹਰਿਆਵਲ, ਪਾਣੀ ਕਰਕੇ ਸੁਗੰਧੀ, ਇਹ ਤਾਂ ਖਿੜੇ ਨੇ। ਉਹਨੇ ਕਿਹਾ ਜਦੋਂ ਪਾਣੀ ਨੂੰ ਪੁੱਛੀਏ ਬੱਦਲ ਉੱਤੇ ਬਣਿਆ ਸੀ, ਕਹਿਣ ਲੱਗੇ ਤੇਰੇ ਹੱਥ ਚ? ਉਹ ਕਹਿੰਦਾ ਮੇਰੇ ਹੱਥ ਚ ਨਹੀਂ, ਉਹ ਜਿਹੜਾ ਚਮਕਦਾ ਪਿਆ ਇਹ ਸਾਰੀ ਖੇਡ ਉਹਦੀ ਆ, ਜੇ ਉਹਦੀਆਂ ਕਿਰਨਾਂ ਸਮੁੰਦਰ ਤੇ ਨਾ ਪੈਣ ਤੇ ਮੇਰੀ ਖੋਦ ਕਿੱਥੋਂ ਆਵੇ। ਉਹਨੇ ਕਿਹਾ ਸੂਰਜ? ਸੂਰਜ ਨੇ ਅੱਗੇ ਕਿਹਾ ਨਹੀਂ, ਚੇਤੇ ਰੱਖੀ ਮੇਰੇ ਤੋਂ ਵੀ ਕੋਈ ਵੱਡਾ ਹੈ ਜਿਹੜਾ ਮੈਨੂੰ ਵੀ ਸੁਕਾ ਸਕਦਾ ਹੈ, ਕਿ ਆਦਿਤ ਸੁੱਖ ਹੈ, ਸੂਰਜਾਂ ਦਾ ਸੂਰਜ, ਨਵੋਂ ਸੂਰਜ ਸੂਰਜੇ। ਉਹ ਕਹਿੰਦੇ ਨੇ ਜੇ ਇੱਕ ਨਿੱਕੀ ਜੀ ਪੰਖੁੜੀ ਤੋਂ ਗੱਲ ਸ਼ੁਰੂ ਕਰੋ ਤੇ ਬਰੀਕੀ ਨਾਲ, ਲਤੀਫ ਅਕਲ ਨਾਲ ਵਿਚਾਰ ਕਰੀ ਜਾਓ, ਇੱਕ ਨਿੱਕਾ ਜਿਹਾ ਮਿੱਟੀ ਦਾ ਜ਼ਰਰਾ ਵੀ ਉਹਦੇ ਨਾਲ ਜੋੜ ਦੇਗਾ ਜਿਹਨੇ ਸਭ ਕੁਝ ਸਿਰਜਿਆ ਹੈ, ਜੁੜਦਿਆਂ ਜੁੜਦਿਆਂ ਉਹ ਤੱਕ ਪਹੁੰਚਦਾ ਹੈ। ਹਜ਼ੂਰ ਕਿਰਪਾਲੂ ਜੀ ਉਹਨਾਂ ਨੇ, ਮੈਂ ਸਿਰਫ ਬੇਨਤੀ ਹੈ, ਜਿੰਨਾ ਪਾਇਆ ਉਹਨਾਂ ਛਪਾਇਆ, ਪਰ ਛਿਪ ਸਕਿਆ ਨਾ। ਪਰ ਉਹ ਟੰਡੋਰਾ ਨਹੀਂ ਪਿੱਟਦੇ ਕਿ ਆਓ ਸਾਡੇ ਕੋਲ ਹੈ, ਜਿਵੇਂ ਸੱਚੀ ਮੁੱਚੀ ਹੁਣ ਤਾਂ ਹਿੰਦੁਸਤਾਨ ਵਿੱਚੋਂ ਭਾਈ ਸਾਹਿਬ ਆਇਆ, ਸਾਰਿਆਂ ਸ਼ਹਿਰਾਂ ਵਿੱਚ ਰਸਤੇ ਵਿੱਚ ਰੱਬ ਵੇਖਦਾ ਪਿਆ ਜੀ, ਬੋਰਡ ਲੱਗੇ ਆ, ਆਹ ਬਾਬਾ ਜੀ ਕੋਲ ਆ ਗਿਆ ਨੇ, ਇਹਦੇ ਕੋਲ ਆ ਗਿਆ ਨੇ, ਇਹ ਤਰਕੁਟੀ ਦੀ ਸਾਧਨਾ ਕਰਾਉਂਦੇ ਨੇ, ਇਹ ਕੁਡਲੀ ਦੀ ਸਾਧਨਾ ਕਰਾਉਂਦੇ ਨੇ, ਇਹ ਖੱਟ ਚੱਕਰ ਭੇਜਦੇ ਪਏ ਨੇ, ਇਹ ਗੀਚੀ ਦੇ ਪਾਸੇ ਧਿਆਨ ਲਾਉਂਦੇ ਨੇ, ਇਹ ਚੰਦਰਮਾ ਤੇ ਸੂਰਜ ਨਾੜੀ ਚੋਂ ਸਭ ਕੁਝ ਦਿਖਾਉਂਦੇ ਨੇ। ਸੱਚਾਈ ਇਹ ਵੇ, ਬੁੱਧ ਤਵ ਬਾਜ਼ਾਰ ਵਿੱਚ ਖਲੋਤਾ, ਆਵਾਜ਼ਾਂ ਮਾਰਦਾ, ਲੋਕੋ ਮੈਨੂੰ ਘਰ ਵਿੱਚ ਲੈ ਜਾਓ। ਜਿਨ੍ਹਾਂ ਨੇ ਪਾਇਆ ਉਹਨਾਂ ਰੌਲਾ ਨਹੀਂ ਪਾਇਆ, ਕਿਉਂਕਿ ਉਹਨਾਂ ਦਾ ਜੀਵਨ ਖੁਦ ਖੁਦ ਲੋਕਾਂ ਨੂੰ ਖਿੱਚਦਾ ਹੈ। ਤੇ ਦੋ ਹੀ ਕੰਮ ਨੇ, ਸਿਰਫ ਇੱਕ ਬੇਨਤੀ ਹੈ, ਨਾ ਕਦੀ ਪਾਪ ਲੁਕੇ ਨੇ, ਤੇ ਨਾ ਕਦੀ ਧਰਮ ਲੁਕਿਆ। ਪਾਪ ਬੰਦਾ ਜ਼ਮੀਨ ਚ ਬਹਿ ਕੇ ਲੁਕ ਕੇ ਕਰੇ ਉਹ ਵੀ ਚੌਂ ਕੁੰਡੀ ਜਾਣੀ ਹੈ, ਮਹਾਰਾਜ ਜੀ ਨੇ ਕਿਹਾ ਪ੍ਰਗਟ ਹੋਣਗੇ। ਤੇ ਜੇ ਕੋਈ ਭਗਤੀ ਕਰਦਾ, ਹਰ ਕਾ ਭਗਤ ਪ੍ਰਗਟ ਨਹੀਂ ਛਪੇ, ਜੇ ਭਗਤੀ ਕਰਦਾ ਕਿਵੇਂ ਉਹ ਲੁਕੇਗਾ। ਫਿਰ ਦੂਸਰੀ ਬੇਨਤੀ, ਦੋਨਾਂ ਦੀ ਤਸੀਰ ਆਪੋ ਆਪਣੀ ਹੈ, ਇੱਕ ਖੰਡਾਂਦਾ ਹੈ, ਇੱਕ ਆਪਣੇ ਵੱਲ ਆਕਰਸ਼ਿਤ ਕਰਦਾ। ਹਾਂ, ਵਕਤੀ ਤੌਰ ਤੇ ਠਾਠਾ ਬਾਗਾ ਕੁਝ ਦਿਨਾਂ ਲਈ ਪ੍ਰਭਾਵਿਤ ਕਰ ਸਕਦਾ, ਪਰ ਸਦੀਵ ਕਾਲ ਲਈ ਉਹੀ ਜੀਵਨ ਪ੍ਰਭਾਵਿਤ ਕਰੇਗਾ ਜਿਸ ਉਪਰ ਕਰਤੇ ਪੁਰਖ ਨੇ ਆਪਣਾ ਪ੍ਰਸਾਦ ਕਿਰਪਾ ਵਰਤਾ ਦਿੱਤੀ। ਹੁਣ ਇੱਕ ਪਾਸੇ ਸੁਗੰਧੀ ਏ ਤੇ ਦੂਜੇ ਪਾਸੇ ਦੁਰਗੰਧੀ ਹੈ। ਸੁਗੰਧੀ ਦੀ ਤਸੀਰ ਆਪਣੀ ਏ, ਦੁਰਗੰਧੀ ਦੀ ਆਪਣੀ ਏ। ਸੁਗੰਧੀ ਦਾ ਸੁਭਾਅ ਏ ਕਿ ਇੱਕ ਇੱਕ ਜਾਂਦੇ ਕੋਈ ਬੰਦੇ ਨੂੰ ਖਿੱਚ ਕੇ ਸਮੂਹ ਇਕੱਠ ਬਣਾ ਕੇ ਆਪਣੇ ਕੋਲ ਲੈ ਆਉਣਾ, ਤੇ ਦੁਰਗੰਧੀ ਦਾ ਸੁਭਾਅ ਹੈ ਕਿ ਇੱਕ ਸਮੂਹ ਨੂੰ, ਇੱਕ ਇਕੱਠ ਨੂੰ ਇੱਕ ਇੱਕ ਕਰ ਦੇਣ। ਜਿੱਥੇ ਦੁਰਗੰਧੀ ਹੈ ਉੱਥੇ ਲੋਕ ਖਿੰਡਣਗੇ, ਦੌੜਨਗੇ। ਜਿੱਥੇ ਸੁਗੰਧੀ ਏ ਉੱਥੇ ਇਕੱਠੇ ਹੋਣਗੇ। ਜਿੱਥੇ ਸੱਚਮੁੱਚ ਵਾਸਨਾ ਦੀ ਦੁਰਗੰਧੀ ਹੈ ਉੱਥੇ ਖਿੰਡਾ ਬਣੇਗਾ ਮਨ ਕਰਕੇ, ਤੇ ਜਿੱਥੇ ਨਾਮ ਦੀ ਸੁਗੰਧੀ ਹੈ ਉੱਥੇ ਜੁੜਨਗੇ। ਹੁਣ ਫੁੱਲ ਹੈ, ਉਹਨੇ ਧਰਤੀ ਤੋਂ ਸੁਗੰਧੀ ਲਈ ਸਭ ਕੁਝ ਲਿਆ, ਤੇ ਜੇ ਖਿੜਨ ਤੋਂ ਪਹਿਲਾਂ ਕੋਈ ਬੰਦਾ ਦਵੈਸ਼ ਰੱਖ ਕੇ ਕਹਿ ਕਿ ਇਸ ਫੁੱਲ ਦੇ ਉੱਤੇ ਕੱਪੜਾ ਲਪੇਟ ਦਿਓ ਕਿ ਕੱਪੜਿਆਂ ਦੇ ਲਪੇਟਣ ਨਾਲ ਉਹ ਸੁਗੰਧੀ ਰੁਕ ਜਾਏਗੀ। ਹੁਣ ਬੱਦਲ ਭਰ ਕੇ ਆਇਆ ਸਮੁੰਦਰ ਤੋਂ, ਤੇ ਜੇ ਕੋਈ ਇਹ ਕਹੇ ਵੀ ਇਹਨੂੰ ਰੋਕ ਦਿਓ, ਭਰੇ ਹੋਏ ਨੂੰ ਕੋਈ ਨਹੀਂ ਰੋਕ ਸਕਦਾ। ਜਿਹੜਾ ਭਰਿਆ ਹੈ ਉਹ ਜ਼ਰੂਰ ਵਰਸੇਗਾ, ਜਿਹੜਾ ਖੇੜੇ ਵਿੱਚ ਆਇਆ ਉਹ ਸੁਗੰਧੀ ਜ਼ਰੂਰ ਦੇਗਾ। ਪਰ ਭਗਤ ਜੀ ਦੇ ਸ਼ਬਦ ਵੱਲ ਕਹਿਣ ਲੱਗੇ, ਭਾਈ ਦੇਖੋ ਜਿਹੜਾ ਤੁਸੀਂ ਰੌਲਾ ਪਾ ਰਹੇ ਹੋ ਗਿਆਨ ਦਾ, ਇਹ ਗੱਲ ਹੈ ਨਹੀਂ। ਗੁਰੂ ਸਾਹਿਬ ਨੇ ਬਾਣੀ ਵਿੱਚ ਬੇਅੰਤ ਹੋਰ ਸ਼ਬਦ ਕਹਿ ਆਪਣੇ ਪ੍ਰਕਰਨ ਵਿੱਚ ਰਹਾ ਕਿ ਗੁਰੂ ਗਿਆਨ ਦਿੰਦੇ ਨੇ, ਕਿਹੜਾ ਗਿਆਨ ਦਿੰਦੇ ਨੇ ਅਸੀਂ ਉਹ ਸਿਰ ਬਾਣੀ ਵਿੱਚੋਂ ਦੇਖਣਾ। ਭਗਤ ਸਾਹਿਬ ਨੇ ਕਿਹਾ, ਕਾਏ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨਹ ਛਪਾਇਓ। ਪੰਡਿਤ ਨੇ ਕਹਿ ਦਿੱਤਾ, ਹੁਣ ਆਖਿਰ ਪੰਡਿਤ ਨੂੰ ਕਹਿ ਰਹੇ ਨੇ ਵੀ ਤੁਸੀਂ ਇਹ, ਤੈਨੂੰ ਕੀ ਪਤਾ, ਤੂੰ ਕੱਪੜੇ ਸੀ ਕੱਪੜੇ ਰੰਗ। ਤੇ ਸੱਚੀ ਮੁੱਚੀ ਗਿਆਨ ਦਾ ਇਹੋ ਜੀ ਡਾਂਗ ਏ, ਜਦੋਂ ਕਿਸੇ ਨੂੰ ਚੁੱਪ ਕਰਾਉਣਾ ਹੋਵੇ ਬੰਦਾ ਚਾਰ ਅੱਖਰ ਆਪਣੇ ਵਰਤੀ ਹੋ ਜਾ ਲੈਂਦਾ। ਤੂੰ ਕਿਵੇਂ ਵਿੱਚ ਬਹਿਸ ਕਰਨ ਆ ਗਿਆ, ਤੈਨੂੰ ਕੀ ਪਤਾ ਪਰਮਾਤਮਾ। ਉਹਨੇ ਇੱਕ ਗੱਲ ਕੀ, ਕਹਿਣ ਲੱਗੇ, ਭਾਈ ਤੁਸੀਂ ਪਰਮਾਤਮਾ ਦਾ ਵਿਖਿਆਨ ਕਰਦੇ ਹੋ, ਜਿਹਦਾ ਤੁਸੀਂ ਵਿਖਿਆਨ ਕਰਦੇ ਹੋ ਮੈਂ ਉਹਦੇ ਨਾਲ ਗੱਲਾਂ ਕਰਨਾ। ਤੁਕ ਪੂਰਾ ਸ਼ਬਦ ਹੈ, ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੇ ਖਜ਼ੂਰ। ਕਾਏ ਰੇ ਬਕਬਾਦ ਲਾਇਓ, ਜਿਨ੍ਹਾਂ ਰਪਾਇਓ ਤਿਨਾਂ ਛਪਾਇਓ। ਪੰਡਿਤ ਹੋਏ ਕਹਿ ਬੇਦ ਬਖਾਨੇ, ਤੂੰ ਬੇਦ ਬਖਾਨੇ ਬੇਦ ਦਰਦ ਕਰੀਏ ਗਿਆਨ। ਤੂੰ ਵਿਦਵਾਨ ਹੋ ਕੇ ਗਿਆਨ ਵਿਖਿਆਨ ਨਾ ਹੈ, ਪਰ ਮੂਰਖ ਨਾਮ ਦਿਓ ਰਾਮੈ ਜਾਣੈ। ਹੁਣ ਵਿਖਾਨਣਾ ਤੇ ਜਾਣਨਾ ਦੋਨਾਂ ਚ ਫਰਕ ਏ। ਵਿਖਿਆਨ ਕੀਤਾ ਜਾ ਸਕਦਾ ਪੜ੍ਹ ਕੇ, ਪਰ ਜਾਣਕਾਰੀ ਬੋਧਕ ਤਲ ਤੇ ਹੋ ਸਕਦੀ ਏ। ਉਹ ਕਹਿੰਦੇ ਨੇ ਜਿਹਨੂੰ ਤੂੰ ਵਿਖਿਆਨਣਾ ਮੈਂ ਉਹਨੂੰ ਚੰਗੀ ਤਰ੍ਹਾਂ ਜਾਣਨਾ, ਉਹ ਕੀ ਹੋ ਗਿਆ। ਇਹ ਗਿਆਨ ਸਤਿਗੁਰੂ ਜਦੋਂ ਅੰਦਰ ਦਾ ਕਿਸੇ ਨੂੰ ਬਖਸ਼ਦੇ ਨੇ, ਪਿਆਰਿਓ ਉਹ ਗਿਆਨ ਫਿਰ ਮੈਨੂੰ ਬਖਸ਼ ਦਿਓ, ਉਹ ਕਿਸੇ ਸਿਲੇਬਸ ਦਾ ਮੁਤਾਜ ਨਹੀਂ। ਜੇ ਕਹੀਏ ਵੀ ਇੰਨਾ ਕੁ ਬੰਦਾ ਪੜ੍ਹੇਗਾ ਜਿਵੇਂ ਅਸੀਂ ਗੁਰਮਤ ਦਾ, ਤਾਂ ਬੱਚਿਆਂ ਨੂੰ ਜਾਣਕਾਰੀ ਦੇਣ ਲਈਏ। ਤੇ ਜੇ ਸਾਲਾਂ ਲਾ ਕੇ ਬ੍ਰਹਮ ਗਿਆਨ ਮਿਲਦਾ ਹੁੰਦਾ ਤੇ ਸਾਰੇ ਬ੍ਰਹਮ ਗਿਆਨੀ ਹੁੰਦੇ। ਇਹ ਤਾਂ ਸ਼ੌ ਨੱਡੜੇ ਬੇਪਰਵਾਹ ਦੀ ਦਾਤ ਹੈ, ਇੱਕ ਸਾਰੀ ਜ਼ਿੰਦਗੀ ਲਾ ਦਿੰਦੇ ਨੇ, ਕੋਰੇ ਦੇ ਕੋਰੇ ਰਹਿ ਜਾਂਦੇ ਨੇ। ਇੱਕ ਮੱਥਾ ਟੇਕਦੇ ਨੇ, ਉਹ ਭਰ ਕੇ ਸੀਨਾ ਉਹਨਾਂ ਨੂੰ ਤੋਰ ਦਿੰਦਾ। ਉਸ ਦੀ ਬਖਸ਼ਿਸ਼ ਹੈ ਉਹ ਗਿਆਨ ਜੋ ਗੁਰੂ ਦਿੰਦੇ ਨੇ। ਉਹ ਗਿਆਨ ਅਨੁਭਵ ਹੈ, ਉਹ ਗਿਆਨ ਅੰਦਰ ਦਾ ਹੈ। ਜਦੋਂ ਉਹ ਕਿਸੇ ਅੰਦਰ ਗਿਆਨ ਆਉਂਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਗੁਰੂ ਤੋਂ ਬਿਨਾਂ ਉਹ ਗਿਆਨ ਨਹੀਂ, ਗੁਰਪ੍ਰਸਾਦ ਤੋਂ ਬਿਨਾਂ ਗਿਆਨ ਨਹੀਂ। ਅਸੀਂ ਬਾਣੀ ਚ ਰੋਜ਼ ਇਹ ਪੜ੍ਹਨੇ ਆ ਕਿ ਜੇ ਸੋ ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਹੇ ਮੇਰੇ ਮਨਾ, ਗੁਰੂ ਤੋਂ ਬਿਨਾਂ ਸੁਰਤ ਦੀ ਸਿੱਧਤਾ ਨਹੀਂ, ਗੁਰੂ ਤੋਂ ਬਿਨਾਂ ਗਿਆਨ ਨਹੀਂ, ਗੁਰੂ ਤੋਂ ਬਿਨਾਂ ਮੰਜ਼ਿਲ ਨਹੀਂ ਮਿਲ ਸਕਦੀ। ਤੇ ਬਾਬਾ ਜੀ ਨੇ ਆਸਾ ਕੀ ਵਾਰ ਵਿੱਚ ਇੱਕ ਬਚਨ ਹੋਰ ਕਿਹਾ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਉਹ ਗਿਆਨ ਕੈਸਾ? ਇੱਕ ਗਿਆਨ ਹੈ, ਮੈਂ ਫਿਰ ਸ਼ਬਦ ਵਰਤਾਂ ਬੋਧਕ ਤਲ ਦਾ, ਇੱਕ ਗਿਆਨ ਹੈ ਅੰਦਰ ਦੇ ਸੀਨੇ ਦਾ। ਉਸ ਗਿਆਨ ਨੂੰ ਜਿਹੜਾ ਬੁੱਧੀ ਦੇ ਤਲ ਤੇ ਵੇ, ਕਿੰਨਾ ਕੋਈ ਬਿਆਨ ਕਰ ਸਕੇਗਾ, ਕਿੰਨੇ ਕੋ ਅੱਖਰ ਕਹਿ ਲਏਗਾ, ਖਾਮੋਸ਼ ਹੈ। ਤੇ ਜਿਹੜਾ ਆਤਮਾ ਦੇ ਤਲ ਤੇ ਗਿਆਨ ਮਾਣਦਾ ਨਾ, ਸੱਚਾਈ ਇਹ ਵੀ ਖਾਮੋਸ਼ ਉਹ ਵੀ ਹੋ ਜਾਂਦਾ। ਜਿਹੜਾ ਬੁੱਧੀ ਦੇ ਤਲ ਤੇ ਜੀਂਦਾ, ਉਹਦੇ ਅੱਖਰ ਮੁੱਕ ਜਾਂਦੇ ਨੇ, ਉਹਦੀ ਬੁੱਧੀ ਜਿਹੜੀ ਇਹ ਸੜ ਜਾਂਦੀ ਹੈ। ਜਿਹੜਾ ਆਤਮਾ ਦੇ ਤਲ ਤੇ ਬੋਲਦਾ, ਸੱਚਾਈ ਇਹ ਚੁੱਪ ਇਸ ਕਰਕੇ ਹੋ ਜਾਂਦਾ, ਉਹ ਰਸ ਵਿੱਚ ਮਗਨ ਹੋ ਜਾਂਦਾ, ਉਹ ਬੋਲਣ ਜੋਗਾ ਰਹਿੰਦਾ ਕੁਛ ਨਹੀਂ। ਉਸ ਸੁੱਖ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੀ ਉਹ ਕਵਿਤਾ ਜਿਹੜੀ ਅਨਭਵੀ ਗਿਆਨ ਤੇ ਬੋਧਕ ਗਿਆਨ ਦੋਨਾਂ ਦਾ ਜ਼ਿਕਰ ਕਰਦੀ ਏ, ਉਹ ਹੈ ਜਿੰਨਾ ਉਚਾਈਆਂ ਤੇ ਬੁੱਧੀ ਖੰਭ ਸਾਰ ਢੱਠੀ, ਮੱਲੋ ਮੱਲੀ ਦਿਲ ਉਥੇ ਮਾਰਦਾ ਉਡਾਰੀਆਂ। ਹੁਣ ਇਹ ਅੰਦਰ ਦਾ ਗਿਆਨ, ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾਰ ਢੱਠੀ, ਮੱਲੋ ਮੱਲੀ ਦਿਲ ਉਥੇ ਮਾਰਦਾ ਉਡਾਰੀਆਂ, ਪਿਆਲੇ ਅਨਡਿੱਠ ਨਾਲ ਬੁੱਲ ਲੱਗ ਜਾਣ ਉਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਹੁਣ ਇਹ ਅਨਡਿੱਠ ਪਿਆਲਾ ਕਿਹੜਾ? ਇਹ ਨਹੀਂ ਆਪਾਂ ਕਹਾਂਗੇ ਭਾਈ ਸਾਹਿਬ ਦਾ ਅੰਦਰ ਦੀ ਖਿਆਲ ਸੀ, ਨਹੀਂ। ਭਾਈ ਗੁਰਦਾਸ ਸਾਹਿਬ ਕਹਿੰਦੇ, ਹਾਂ ਇੱਕ ਪਿਆਲਾ ਹੈ ਜਿਹੜਾ ਧਾਤ ਦਾ ਨਹੀਂ ਬਣਿਆ, ਪਿੱਤਲ ਦਾ ਨਹੀਂ, ਤਾਂਬੇ ਦਾ ਨਹੀਂ, ਲੋਹੇ ਦਾ ਨਹੀਂ, ਉਹ ਕਿਸੇ ਕੱਚ ਦਾ ਨਹੀਂ, ਪਲਾਸਟਿਕ ਦਾ ਨਹੀਂ। ਉਸ ਪਿਆਲੇ ਬਾਰੇ ਕਹਿੰਦੇ ਨੇ, ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ ਬਿਨ ਗੁਰ ਸ਼ਬਦ ਨਾ ਸੁਣੀ ਬੋਲਾ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ, ਚੁੱਪ ਚ ਬੋਲਾ। ਕਿਸੇ ਦੇ ਬੁੱਲ ਵੀ ਬੰਦ ਹੋਣ ਤੇ ਉਹ ਖਾਈ ਵੀ ਜਾਵੇ, ਉਹ ਪੀਵੀ ਵੀ ਜਾਵੇ, ਕਦੀ ਹੋ ਸਕਦਾ? ਦੁਨੀਆਂ ਦੀ ਕੋਈ ਖੁਰਾਕ ਕੋਈ ਭੋਜਨ ਛਕੇ, ਇਹ ਕਹਿ ਵੀ ਮੇਰੇ ਦੋਨੋਂ ਲੱਭ ਵੀ ਬਿਲਕੁਲ ਬੰਦ ਨੇ, ਬੁੱਲ ਬੰਦ ਨੇ, ਬੰਦ ਬੁੱਲਾਂ ਵਿੱਚੋਂ ਮੈਂ ਕੁਝ ਖਾਣਾ? ਸਿਆਣੇ ਕਹਿਣਗੇ, ਮੂੰਹ ਖੋਲੇਗਾ ਤੇ ਕੁਝ ਖਾਏਗਾ। ਦੁਨੀਆਂ ਦੀ ਖੁਰਾਕ ਮੂੰਹ ਖੋਲ ਕੇ ਬੰਦਾ ਖਾਂਦਾ, ਤੇ ਜਦੋਂ ਉਹਦੀ ਬਖਸ਼ਿਸ਼ ਵਰਤਦੀ ਏ, ਉਦੋਂ ਚੁੱਪ ਪ੍ਰੀਤ ਅੰਦਰ ਵਰਤਦੀ ਏ, ਚੁੱਪ ਸਿਮਰਨ ਅੰਦਰ ਵਰਤਦਾ, ਬੁੱਲ ਦੋਨੋਂ ਬੰਦ ਹੁੰਦੇ ਨੇ, ਬੰਦ ਬੁੱਲਾਂ ਵਿੱਚੋਂ ਵੀ ਅੰਮ੍ਰਿਤ ਪੀ ਜਾਂਦਾ ਹੈ। ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ, ਚੁੱਪ ਚ ਬੋਲਾਂ। ਭਾਈ ਸਾਹਿਬ ਨੇ ਉਸ ਗਿਆਨ ਨੂੰ ਆਪਣੇ ਅੱਖਰਾਂ ਚ ਕਿਹਾ, ਜਿੰਨਾ ਉਚਾਈਆਂ ਤੇ ਬੁੱਧੀ ਖੰਭ ਸਾਹ ਢੱਠੀ, ਮੱਲੋ ਮੱਲੀ ਦਿਲ ਉਥੇ ਮਾਰਦਾ ਉਡਾਰੀਆਂ, ਪਿਆਲੇ ਅਨਦਿੱਠ ਨਾਲ ਬੁੱਲ ਲੱਗ ਜਾਣ ਉਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਗਿਆਨੀ ਸਾਨੂੰ ਹੋੜ ਦੇ ਤੇ ਵਹਿਮੀ ਢੋਲਾ ਆਖਦਾ, ਇਹ ਵੀ ਗਿਆਨੀ ਹੈ। ਪਰ ਗੁਰਬਾਣੀ ਮੁਤਾਬਕ ਪਰਣਵਤ ਨਾਨਕ, ਗਿਆਨੀ ਕੈਸਾ ਹੋਏ ਆਪ ਪਛਾਣੈ ਬੂਝਾਂ ਸੋਏ, ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪਰਵਾਨ। ਗੁਰਬਾਣੀ ਅਨੁਸਾਰ, ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਿਖਾਨ। ਸਾਹਿਬ ਜੀ ਬਾਣੀ ਵਿਚ ਕਹਿ ਰਹੇ ਨੇ ਕਿ ਗਿਆਨੀ ਉਹਦਾ ਪੱਧਰ ਆਪਣੇ, ਭਾਈ ਸਾਹਿਬ ਨੇ ਵਿਆਖਿਆ ਕਰ ਦਿੱਤੀ, ਗਿਆਨੀ ਸਾਨੂੰ ਹੋੜ ਦੇ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਉਹ ਜਿਨ੍ਹਾਂ ਲਾਈਆਂ ਬੁੱਧੋ ਪਾਰ ਪਾਰੀਆਂ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਉਥੋਂ ਤੱਕ ਅਕਲ ਬੁੱਧੀ ਨਹੀਂ, ਅਕਲ ਵਾਲੇ ਆਏ ਸਨ ਜਿੱਦਣ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਹੋ ਰਹੀ ਹੈ, ਚਾਰੇ ਬੋਲੇ, ਮੈਂ ਉਹੀ ਰੇ ਮੈਂ ਉਹੀ, ਉਹਨਾਂ ਕੋਲ ਗਿਆਨ ਨਹੀਂ, ਅੱਖਰਾਂ ਦੀ ਤੁਕਬੰਦੀ ਜਾਂ ਉਹਨਾਂ ਕੋਲ ਛੰਦਾਬੰਦੀ ਦਾ ਪੂਰਾ ਗਿਆਨ ਹੈ, ਕਾਵਕ ਤੌਰ ਤੇ ਉਹ ਸਭ ਕੁਝ ਜਾਣਦੇ ਨੇ। ਪਰ ਬਾਬਾ ਜੀ ਕਹਿੰਦੇ ਨੇ, ਨਹੀਂ, ਜਿਸ ਤਲ ਤੇ ਤੁਸੀਂ ਬੋਲ ਰਹੇ ਹੋ ਉਸ ਤਲ ਤੇ ਬਾਣੀ ਨਹੀਂ, ਬਾਣੀ ਉਸ ਤੋਂ ਉੱਚੀ ਹੈ। ਉਹਨਾਂ ਕਿਹਾ, ਮੈਂ ਉਹੀ ਰਹਿ ਮੈਂ ਉਹੀ। ਦੂਜਾ ਆਇਆ, ਉਹਨੇ ਕਿਹਾ, ਕਾਗਜ਼ ਸੰਧੀ ਪੁੱਤਰੀ ਤੋ ਨਾ ਤਿਰਿਆ ਨਿਖਾਰ। ਤੀਜੇ ਨੇ ਕਿਹਾ, ਅਸਾਂ ਨਾਲੋਂ ਚੰਗੇ ਜੰਮਦਿਆਂ ਮਰ ਗਏ। ਚੌਥੇ ਨੇ ਕਿਹਾ, ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ, ਜਾਏ ਵੇ ਅੜਿਆ। ਅੱਖਰ ਉਹਨਾਂ ਕੋਲ ਵੀ ਨੇ, ਸ਼ਬਦ ਉਹਨਾਂ ਕੋਲ ਵੀ ਨੇ, ਪਰ ਉਹਨਾਂ ਅੱਖਰਾਂ ਦਾ ਅਨੁਭਵ, ਉਹ ਗਿਆਨ ਉਸ ਪੱਧਰ ਦਾ ਨਹੀਂ ਜੋ ਧੁਰ ਕੀ ਬਾਣੀ ਹੈ। ਹਜ਼ੂਰ ਕਹਿੰਦੇ ਨੇ, ਜਿਸ ਨੂੰ ਗੁਰੂ ਕਿਰਪਾ ਕਰਕੇ ਗਿਆਨ ਦੇ ਦੇ, ਗਿਆਨ ਦਾ ਧਨ ਬਖਸ਼ਦਾ, ਉਹ ਕਿਹੜਾ ਗਿਆਨ ਹੈ? ਉਸ ਗਿਆਨ ਦੇ ਸੰਬੰਧੀ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਪਾਂ ਹੋਰ ਚੁਣਿਆ, ਤੇ ਵਾਹਿਗੁਰੂ ਕਿਰਪਾ ਕਰੇ ਉਹ ਗਿਆਨ ਬਖਸ਼ਦਾ। ਬਾਕੀ ਠੀਕ, ਅਸੀਂ ਪੜ੍ਹਨੇ ਆ, ਵਿਚਾਰਨੇ ਆ, ਬੋਲਨੇ ਆ, ਸਾਰੀਆਂ ਗੱਲਾਂ ਚੰਗੀਆਂ ਨੇ, ਪਰ ਉਹ ਗਿਆਨ जीवन का नाम है। उस ज्ञान के मुतलक कबीर साहब ने बहुत थावां ते कहा, भावें उस वक्त के शरी लोगों ने कहा कि धर्म पुस्तकों के धर्म ग्रंथों के उल्ट बोलते ने, तो उन्होंने शब्द कहे कि क्या पढ़ी है, क्या गुनी है विद्वत है, क्या वेद पुराना सुनिए, पढ़े सुने क्या होई, जो सहज ना मिले सोई, हर का नाम ना जपस गावारा, क्या सोचे बारंग बारा, अंधियार है दीपक चाहिए, एक बस्त अगोचर लही है, बस्त अगोचर पाई घट दीपक रहा, समाई पाई खनेरा, ता दीवे बालन नल जाएगा, दीवे दी कहानी सुना नल नहीं, दीवा बालना पाएगा। कबीर साहब उन्होंने फिर एक हनेरी का जिक्र किया गुरु ग्रंथ साहब, ओ हनेरी मिट्टी दी नहीं, ओ हनेरी बर्फ दी नहीं, ओ हनेरी किते गर्म लू रूप बन के नहीं चलती, ओ कहने जदों किसे ते गुरु तरस दी नजर करदा है, ओ ज्ञान दी हनेरी आउंदी है। उस हनेरी विच जिहड़ी उन्हां तशबीह दित्ती है, ते मेरा ख्याल है जे ओ हनेरी आ जाए ते सारे अंदर दी मैल खत्म, सिर्फ साईं दी बख्शिश। उन्होंने हनेरी ते दूजे पासे एक झोंपड़ी का जिक्र किया, एक छपरी का, एक टाटी का, कहिंदे एक छपरी बनी है, छन बनी है, ते जदों कोई छन बनांदा है ते उहदे लई कख भी चाहीदे ने, उहदे लई थल्ले पाण वास्ते गोला वाला कह लो जां शतीर चाहीदा है, ते शतीर नूं रोकण वास्ते थल्ले एक दो थमियां लाईआं जांदियां ने ਤਾਂ ਜੋ ਸ਼ਤੀ ਰੁਕ ਸਕੇ। ਭਗਤ ਸਾਹਿਬ ਨੇ ਐਸ ਅੰਦਰ ਦੀ ਗੱਲ ਕੀਤੀ, ਕਹਿਣ ਲੱਗੇ ਅੰਦਰ ਇੱਕ ਛਪਰੀ ਦੀ ਤਰ੍ਹਾਂ ਹੈ, ਉਹ ਰਸੀਆਂ ਨਾਲ ਤੇ ਕੱਖਾਂ ਨਾਲ ਛਪਰੀ ਦੀ ਛੱਤ ਵੱਜੀ ਏ, ਤੇ ਅੰਦਰ ਵਾਲੀ ਛੱਤ ਜਿਹੜੀ ਏ ਮਾਇਆ ਨਾਲ ਵੱਜੀ ਹੈ। ਫਿਰ ਬਚਨ ਕੀਤੋ ਨੇ ਕਿ ਦੇਖੋ ਭਾਈ ਗਿਆਨ ਕੀ ਆਈ ਆਂਦੀ, ਭਾਈ ਦੇਖੋ ਆਪਣਾ ਅਨੁਭਵ ਕਹਿ ਰਹੇ ਨੇ, ਗਿਆਨ ਦੀ ਹਨੇਰੀ ਆ ਗਈ, ਸਭ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਧੀ। ਪਹਿਲਾ ਸ਼ਬਦ ਭਰਮ, ਫਿਰ ਮਾਇਆ, ਇਹਦੇ ਅੰਤਰੀਵ ਅਰਥ ਜੇ ਲਈਏ ਤਾਂ ਕਹਿੰਦੇ ਨੇ ਇੰਨੀ ਹਨੇਰੀ ਆਈ ਕਿ ਜਿਵੇਂ ਤੇਜ਼ ਹਨੇਰੀ ਚੱਲੇ ਤੇ ਛੱਪਰ ਉੱਡ ਜਾਂਦੇ ਨੇ, ਛੱਤ ਉੱਡ ਜਾਂਦੀ ਏ, ਥੰਮੀਆਂ ਡਿੱਗ ਪੈਂਦੀਆਂ ਨੇ, ਸ਼ਤੀਰ ਡਿੱਗ ਪੈਂਦੇ ਨੇ, ਤੇ ਜਿਹੜਾ ਛੱਪਰ ਦੇ ਥੱਲੇ ਰੱਖਿਆ ਹੋਵੇ ਸਾਜ਼ੋ ਸਮਾਨ, ਜਦੋਂ ਛੱਤ ਡਿੱਗਦੀ ਏ ਕਈ ਵਾਰੀ ਉਹ ਭਾਂਡੇ ਵੀ ਚੱਕਣਾ ਚੂਰ ਹੋ ਜਾਂਦੇ। ਕਹਿੰਦੇ ਨੇ ਭਾਈ ਗਿਆਨ ਦੀ ਹਨੇਰੀ ਜਿਸ ਅੰਦਰ ਆਏ, ਇਹ ਅੰਦਰ ਕਈ ਜਨਮਾਂ ਦੀ ਛਪਰੀ ਬਣਾਈ ਬੈਠਾ ਹੈ, ਉਹ ਛਪਰੀ ਨੂੰ ਸਭ ਕੁਝ ਸਮਝਿਆ। ਕਹਿੰਦੇ ਨੇ ਭਰਮ ਦੀ ਟਾਟੀ ਹੈ, ਹੁਣ ਭਰਮ ਦੀ ਟਾਟੀ ਕੀ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭ ਹੈ ਉਡਾਨੀ ਭਰਮ ਕੀ ਟਾਟੀ। ਜੇ ਗੁਰੂ ਗ੍ਰੰਥ ਸਾਹਿਬ ਅਨੁਸਾਰ ਦੇਖੀਏ, ਵਿਦਾਂਤ ਅਨੁਸਾਰ ਮੈਂ ਭਰਮ ਦੇ ਅਰਥ ਨਹੀਂ ਕਰਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਸਿੱਧੀਆਂ ਸਰਲ ਜੀਆਂ ਗੱਲਾਂ ਕਹੀਆਂ, ਚੋਖਾ ਰੌਲਾ ਕਚੋਲਾ ਪਾਏ ਨੀ, ਗੁੰਝਲਾਂ ਨੀ ਪਾਈਆਂ, ਸਲਾਹੀ ਹੈ। ਭਰਮ ਕੀ ਹੈ ਮਹਾਰਾਜ, ਕਹਿੰਦੇ ਨੇ ਭਰਮ ਦੀ ਸਿੱਧੀ ਜੀ ਡੈਫੀਨੇਸ਼ਨ ਇਹ ਵੇ ਕਿ ਜੋ ਕੁਝ ਅੱਖਾਂ ਮਹਿਸੂਸ ਕਰਦੀਆਂ ਨੇ, ਨਜ਼ਦੀਕ ਜਾਈਏ ਉਹ ਕੁਝ ਨਾ ਨਿਕਲੇ ਜੋ ਕੁਝ ਅਸੀਂ ਸਮਝ ਰਹੇ ਹਾਂ। ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ। ਕਹਿੰਦੇ ਨੇ ਜਿਹੜੀ ਅੰਦਰ ਗਿਆਨ ਦੀ ਹਨੇਰੀ ਆਈ, ਪਹਿਲਾਂ ਉਹਨੇ ਭਰਮ ਉਡਾ ਦਿੱਤਾ, ਅੱਖਾਂ ਦੇਖ ਕੇ ਕਹਿ ਰਹੀਆਂ ਨੇ ਮਿਰਗ ਦੀਆਂ ਕਿ ਚਮਕਦੀ ਕੋਈ ਰੇਤ ਪਾਣੀ ਏ, ਪਰ ਨਜ਼ਦੀਕ ਜਾਂਦੇ ਨੇ ਤੇ ਕਹਿੰਦੇ ਨੇ ਨਹੀਂ ਇਹ ਪਾਣੀ ਨਹੀਂ, ਇਹ ਅਸਲ ਵਿੱਚ ਅੱਗ ਧਰਤੀ ਚੋਂ ਨਿਕਲਦੀ ਪਈ ਹੈ, ਭਰਮ ਸੀ ਨਾ। ਜਦੋਂ ਗਿਆਨ ਦੀ ਹਨੇਰੀ ਆਈ, ਪਹਿਲਾਂ ਭਰਮ ਉਹਨੇ ਚੁੱਕਿਆ ਕਿ ਜਿਨ੍ਹਾਂ ਨੂੰ ਮੈਂ ਆਪਣੇ ਸਮਝ ਰਿਹਾ ਵਾਂ, ਸੱਚਾਈ ਇਹ ਵੇ ਇਹਨਾਂ ਵਿੱਚੋਂ ਮੇਰਾ ਆਪਣਾ ਕੋਈ ਨਹੀਂ, ਉਹਦਾ ਭਰਮ ਚੁੱਕ ਕੇ ਰੱਖ ਦਿੱਤਾ, ਘਰ ਤੇਰਾ ਨਹੀਂ, ਪਰਿਵਾਰ ਤੇਰਾ ਨਹੀਂ, ਸੰਸਾਰ ਤੇਰਾ ਨਹੀਂ, ਧਨ ਦੌਲਤ ਤੇਰੀ ਨਹੀਂ, ਜਿਸ ਭਰਮ ਵਿੱਚ ਤੂੰ ਜੀ ਰਿਹਾ ਹੈ ਇਸ ਨੇ ਜਦੋਂ ਹਕੀਕਤ ਬਣ ਕੇ ਤੇਰੇ ਸਾਹਮਣੇ ਆਉਣਾ, ਤੂੰ ਨਿਰਾਸ਼ ਹੋਵੇਂਗਾ। ਗੁਰੂ ਜਦੋਂ ਗਿਆਨ ਦਿੰਦੇ ਨੇ, ਪਹਿਲੀ ਗੱਲ ਇਸ ਹਕੀਕਤ ਤੋਂ ਜਾਣੂ ਕਰਾਉਂਦੇ ਨੇ ਕਿ ਇਸ ਭਰਮ ਜਿਹਨੂੰ ਤੂੰ ਪਾ ਰਹੇ ਇਹਨੂੰ ਇੱਕ ਪਾਸੇ ਕਰ, ਹਕੀਕਤ ਨੂੰ ਹਕੀਕਤ ਜਾਣ, ਸੱਚ ਸਮਝ ਕਿ ਪ੍ਰੀਤਮ ਜਾਣ ਲਿਹੋ ਮਨ ਮਾਹੀ, ਆਪਣੇ ਸੁਖ ਸੋਹੀ ਜਗ ਫਾਂਦਿਓ, ਕੋ ਕਾਹੂ ਕੋ ਨਾ ਹੀ ਚੁੱਕਦੇ ਭਰਮ, ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ। ਜਾਂ ਹਜ਼ੂਰ ਨੇ ਕਿਹਾ ਕਬੀਰ ਸਭ ਜਗ੍ਹਾ ਫਿਰਿਓ ਮੰਦਲ ਕੰਧ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬੁਝਾਏ ਤੇ ਜਦੋਂ ਬੰਦੇ ਜਿਉਂਦੇ ਨੂੰ ਕੋਈ ਧੋਖਾ ਦਿੰਦਾ ਫਿਰ ਸਾਡੇ ਪੰਜਾਬੀ ਚ ਸ਼ਬਦ ਨੇ ਸੀ ਤਾਂ ਭਰਮ ਚ ਹੀ ਜਿੰਦੇ ਰਹਿ ਜੇ ਪਤਾ ਹੁੰਦਾ ਧੋਖੇਬਾਜ ਅਸੀਂ ਪਹਿਲੀ ਇਹ ਧੋਖਾ ਚੜਾ ਲਈ ਜਦੋਂ ਗਿਆਨ ਪਹਿਲਾ ਕੰਮ ਕਰਦਾ ਭਰਮ ਹਕੀਕਤ ਤੋਂ ਜਾਣੂ ਕਰਾਉਂਦਾ ਸੱਚਾਈ ਕੀ ਹੈ ਸਾਹਿਬ ਕਹਿੰਦੇ ਨੇ ਦੇਖੋ ਭਾਈ ਗਿਆਨ ਕੀ ਆਈ ਆਂਧੀ ਸਭੈ ਉਡਾਨੀ ਭਰਮ ਕੀ ਟਾਟੀ ਜਿਹੜੀ ਭਰਮ ਦੀ ਛਪਰੀ ਸੀ ਉੱਡ ਗਈ ਰਹੇ ਨਾ ਮਾਇਆ ਬਾਂਧੀ ਇੱਕ ਹੈ ਕੱਖ ਛੱਤ ਤੇ ਦੂਜਾ ਬੰਨੀ ਉਹ ਨਿੱਕੀਆਂ ਨਿੱਕੀਆਂ ਰੱਸੀਆਂ ਲੈ ਕੇ ਵਾਣ ਸੇਬੇ ਲੈ ਕੇ ਘੁੱਟ ਕੇ ਬੰਨੀ ਜਾਂਦੇ ਨੇ ਕਹਿਣ ਲੱਗੇ ਭਾਈ ਮਾਇਆ ਨਾਲ ਭਰਮ ਦੀ ਛਪਰੀ ਬੱਝੀ ਸੀ ਇਹੋ ਜੀ ਗਿਆਨ ਦੀ ਹਨੇਰੀ ਆਈ ਪਹਿਲਾਂ ਉਹਨੇ ਛੱਤ ਉਡਾਇਆ ਰਹੇ ਨਾ ਮਾਇਆ ਬਾਂਧੀ ਉਸ ਹਨੇਰੀ ਨੇ ਕੱਲੀ ਛੱਤ ਨਹੀਂ ਉਡਾਈ ਥੱਲੇ ਦੋ ਸਨ ਛਤੀਰ ਦੇ ਥੱਲੇ ਦੋ ਇਉਂ ਕਹਿ ਲਓ ਵੀ ਸਪੋਰਟ ਵਾਸਤੇ ਥੰਮੀਆਂ ਥੰਮ ਸ਼ਬਦ ਵਰਤ ਲਈਏ ਕਹਿਣ ਲੱਗੇ ਜਿਹੜੀਆਂ ਦੋ ਥੰਮੀਆਂ ਸਨ ਇਹ ਦੁਚਿੱਤੇ ਪਾਉਂਦੀਆਂ ਸਨ ਦੁਚਿੱਤਾਪਨ ਬੰਦਾ ਕਦੀ ਵੀ ਜ਼ਿੰਦਗੀ ਵਿੱਚ ਸਹੀ ਫੈਸਲਾ ਨਹੀਂ ਲੈ ਸਕਦਾ ਸੱਚਾਈ ਇਹਦੇ ਕਦੀ ਵੈਰਾਗੀ ਬਣ ਜਾਂਦਾ ਤੇ ਕਦੀ ਖਚਤ ਹੋ ਜਾਂਦਾ ਕਦੀ ਵੈਰਾਗ ਕਰੀ ਜਾਂਦਾ ਕਦੀ ਰਾਗ ਪਾਲੀ ਜਾਂਦਾ ਕਦੀ ਨਾਮ ਦੀਆਂ ਗੱਲਾਂ ਕਰੀ ਜਾਂਦਾ ਕਦੀ ਕੱਲੇ ਸੰਸਾਰ ਦੇ ਕੂੜ ਦੇ ਗੱਡੇ ਢੋਈ ਜਾਂਦਾ ਦੁਚਿੱਤੀ ਦਾ ਅਰਥ ਤੁਬਦਾ ਵਿੱਚ ਪਿਆ ਹੋਇਆ ਬੰਦਾ ਨਾ ਖੱਬੇ ਹੁੰਦਾ ਨਾ ਸੱਜੇ ਹੁੰਦਾ ਤੇ ਸੱਚਾਈ ਇਹ ਜਿਹੜਾ ਇੱਕ ਨੂੰ ਹੱਥ ਪਕੜਾਵੇਗਾ ਸ਼ਾਇਦ ਉਹ ਦਲ ਦਲ ਵਿੱਚੋਂ ਖਿੱਚਿਆ ਬਾਹਰ ਨਿਕਲ ਜਾਏ ਤੇ ਜਿਹੜਾ ਕਦੀ ਖੱਬੇ ਨੂੰ ਪਕੜਾਏ ਕਦੀ ਸੱਜੇ ਨੂੰ ਪਕੜਾਏ ਕਦੀ ਪਾਰ ਹੋ ਸਕੇਗਾ ਦੁਬਦਾ ਨਹੀਂ ਦੁਚਿੱਤਾਪਨ ਖਿਡਾਉਂਦਾ ਹੈ ਇੱਕ ਦਰਪਣ ਇੱਕ ਸ਼ੀਸ਼ਾ ਉਹਦੇ ਵਿੱਚੋਂ ਚਿਹਰਾ ਦੇਖੀਏ ਇੱਕ ਦਿਸੇਗਾ ਤੇ ਜੇ ਬੰਦਾ ਕਹੇ ਵੀ ਇੱਕ ਪਿੱਛੇ ਵੀ ਲਾ ਦਿਓ ਦੁਚਿੱਤਾ ਹੀ ਹੈ ਨਾ ਇੱਕ ਅੱਗੇ ਦਰਪਣ ਇੱਕ ਪਿੱਛੇ ਦਰਪਣ ਦੋ ਸ਼ੀਸ਼ਿਆਂ ਵਿੱਚੋਂ ਮੂੰਹ ਵੇਖਣ ਵਾਲੇ ਦੇ ਇੱਕ ਮੂੰਹ ਕਈ ਚਿਹਰੇ ਬਣ ਜਾਂਦੇ ਨੇ ਜੇ ਦੋ ਸ਼ੀਸ਼ੇ ਕਈ ਚਿਹਰੇ ਬਣਾ ਦਿੰਦੇ ਦੁਚਿੱਤਾਪਨ ਅੰਦਰ ਦਾ ਹਾਲ ਕੀ ਕਰਦਾ ਹੋਵੇਗਾ ਕਹਿੰਦੇ ਨੇ ਦੋ ਥੰਮੀਆਂ ਸਨ ਦੁਚਿੱਤੇ ਪਾਉਂਦੀਆਂ ਤੇ ਗੁਰਮਤ ਨੇ ਇੱਕੋ ਗੱਲ ਕਹੀ ਵੀ ਦੁਚਿੱਤਾਪਨ ਨਹੀਂ ਇਸੇ ਨੂੰ ਆਪਾਂ ਪੂਰਨ ਸਮਰਪਿਤ ਕਹਿੰਦੇ ਹਾਂ ਕਿ ਜੋ ਗੁਰ ਕਹੇ ਸੋਈ ਭਲ ਮਾਨੂੰ ਹਰ ਹਰ ਕਥਾ ਨਿਰਾਲੀ ਦੁਬਦਾ ਛੱਡ ਦੇ ਦੁਚਿੱਤੇ ਪਨ ਦੀਆਂ ਦੋ ਥੰਮੀਆਂ ਸਨ ਇੱਕ ਗੁਰੂ ਨੇ ਕਿਰਪਾ ਕੀਤੀ ਉਹਨੇ ਦੁਚਿੱਤੇ ਪਨ ਦੀ ਗਿਆਨ ਦੀ ਹਨੇਰੀ ਆਈ ਅੰਦਰ ਦੀ ਦੁਚਿੱਤੇ ਪਨ ਦੀਆਂ ਦੋਨੋਂ ਥੰਮੀਆਂ ਤੋੜ ਦਿੱਤੀਆਂ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਮੇਂ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਧੀ ਦੋ ਚਿੱਤੇ ਕੀ ਦੋ ਥੂਨ ਗਿਰਾਨੀ ਮੋਹ ਬਲਿੰਡਾ ਟੂਟਾ ਹੁਣ ਉਸ ਦੁਚਿੱਤੇ ਉੱਤੇ ਜਿਹੜੀ ਛੱਤ ਪਈ ਸੀ ਨਾ ਛਤੀਰੀ ਸਿੱਧੇ ਆਪਣੇ ਪੇਂਡੂ ਸ਼ਬਦ ਵਰਤੀਏ ਵਲਾ ਪਿਆ ਸੀ ਜਿਹੜਾ ਉੱਤੇ ਉਹ ਸੀ ਮੋਹ ਦਾ ਉਹ ਨੇੜੇ ਨਹੀਂ ਸੀ ਲੱਗਣ ਦਿੰਦਾ ਕਿਸੇ ਚੀਜ਼ ਨੂੰ ਕਿਉਂਕਿ ਮੋਹ ਹੀ ਤਾਂ ਮਾਇਆ ਨੂੰ ਖਿਲਾਰ ਕੇ ਬੈਠਾ ਹੈ ਦੋ ਚਿੱਤੇ ਕੀ ਦੋ ਥੂਨ ਗਿਰਾਨੀ ਮੋਹ ਬਲੇਂਡਾ ਟੂਟਾ ਮੋਹ ਦਾ ਸ਼ਤੀਰ ਧਰਤੀ ਤੇ ਡਿੱਗਾ ਤੇ ਗੁਰੂ ਦੇ ਗਿਆਨ ਨੇ ਮੋਹ ਦੇ ਸ਼ਤੀਰ ਨੂੰ ਵੀ ਟੁਕੜੇ ਟੁਕੜੇ ਕਰ ਦਿੱਤਾ ਹੁਣ ਛੱਤ ਜਦੋਂ ਡਿੱਗ ਪਏ ਥੰਮੀਆਂ ਡਿੱਗ ਪੈਣ ਤੇ ਜਿਹੜਾ ਛੱਤ ਦੇ ਥੱਲੇ ਪਿਆ ਹੈ ਉਹਦਾ ਬਚਾਅ ਕਿਵੇਂ ਹੋ ਸਕਦਾ ਹੈ ਕਿਉਂਕਿ ਕਬੀਰ ਸਾਹਿਬ ਮੇਰਾ ਖਿਆਲ ਹੈ ਵੀ ਸਿੱਧੀ ਜੀ ਗੱਲ ਜੇ ਕੱਖਾਂ ਦੀ ਕੁੱਲੀ ਉੱਡਦੀ ਦੇਖੀ ਉਸ ਮਹਾਂਪੁਰਖ ਨੇ ਸਮਝਾਉਣਾ ਸੀ ਉਹਨੇ ਕਿਹਾ ਭਾਈ ਜਿਵੇਂ ਆ ਛਪਰੀ ਉੱਡ ਗਈ ਇਸ ਤਰ੍ਹਾਂ ਹੀ ਗਿਆਨ ਹੀ ਬਸ ਆਹ ਕੁਝ ਹੋ ਗਿਆ ਮੋਹ ਬਲਿੰਡਾ ਟੂਟਾ ਤਿਸ਼ਨਾ ਛਾਨ ਭਰੀ ਤਰ ਉੱਪਰ ਦੁਰਮਤ ਭਾਂਡਾ ਫੂਟਾ ਆ ਹੈ ਗਿਆਨ ਭਰਮ ਚਲਾ ਜਾਏ ਦੁਚਿੱਤਾਪਨ ਚਲਾ ਜਾਏ ਮਾਇਆ ਦੀ ਪਕੜ ਚਲੀ ਜਾਏ ਅੰਦਰੋਂ ਦਵੈਸ਼ ਦੁਬਦਾ ਦੀਆਂ ਥੰਮੀਆਂ ਚਲੀ ਜਾਣ ਮੋਹ ਦਾ ਸ਼ਤੀਰ ਧਰਤੀ ਤੇ ਡਿੱਗ ਪਏ ਤਿਸ਼ਨਾ ਦੀ ਛੰਨ ਤ੍ਰਿਸ਼ਨਾ ਦੀ ਥਾਂ ਛੰਨ ਤਮਾ ਦੀ ਛੰਨ ਇਹ ਖੰਡਿਤ ਹੋ ਜਾਏ ਤੇ ਥੱਲੇ ਜਿਹੜਾ ਭੈਰੀ ਮੱਤ ਵਾਲਾ ਭਾਂਡਾ ਭਰਿਆ ਪਿਆ ਉਹ ਵੀ ਟੁੱਟ ਗਿਆ ਦੁਰਮਤ ਭਾਂਡਾ ਫੂਟਾ ਹਨੇਰੀ ਸਭ ਕੁਝ ਚੁੱਕ ਕੇ ਲੈ ਗਈ ਕਹਿਣ ਲੱਗੇ ਹੁਣ ਇੱਕ ਹੋਰ ਕਿਰਪਾ ਵਰਤ ਕੇ ਹਨੇਰੀ ਨੇ ਕੀਤਾ ਸਾਫ ਇਹ ਵੇ ਭਾਈ ਕਿ ਜਿਹੜਾ ਗਿਆਨ ਕਹਿ ਉਂਜ ਮੈਂ ਅਰਥ ਪ੍ਰਮਾਣ ਆਪਾਂ ਦੇਈ ਜਾਂਦੇ ਹਾਂ ਗਿਆਨ ਤਾਂ ਅੰਦਰ ਦੀ ਅਵਸਥਾ ਹੈ ਗਿਆਨ ਅੰਦਰ ਦਾ ਅਨੁਭਵ ਹੈ ਗਿਆਨ ਅੰਦਰ ਪਿਆਰੇ ਦੀ ਬਖਸ਼ਿਸ਼ ਹੈ ਤੇ ਉਸ ਗਿਆਨ ਨੂੰ ਕਿੰਨਾ ਕੁ ਬਿਆਨ ਕਿੰਨਾ ਕੁ ਕਰ ਸਕੇਗਾ ਸਿਆਣੇ ਲੋਕ ਕਹਿੰਦੇ ਨੇ ਸਮੁੰਦਰ ਉਹਦੇ ਵਿੱਚੋਂ ਲੂਣ ਨਿਕਲਦਾ ਅਸੀਂ ਸਾਰੇ ਜਾਣਦੇ ਹਾਂ ਪਰ ਜੇ ਲੂਣ ਦਾ ਪਤਲਾ ਪੁਤਲਾ ਬਣਾ ਕੇ ਕਹੀਏ ਵੀ ਤੂੰ ਤਾਂ ਇਹਦੇ ਵਿੱਚੋਂ ਨਿਕਲਿਆ, ਇਹਦੇ ਵਿੱਚ ਡੁੱਬ ਕੇ ਦੱਸ ਸਮੁੰਦਰ ਕਿੰਨਾ ਕੁ ਗਹਿਰਾ, ਡੁੱਬ ਕੇ ਦੇਖੇ ਤਾਂ ਸਹੀ, ਬਸ ਪੁਤਲੇ ਦੇ ਡਿੱਗਣ ਦੀ ਦੇਰ ਏ, ਸਮੁੰਦਰ ਦੀਆਂ ਲਹਿਰਾਂ ਨਾਲ ਹੀ ਗਾਲ ਕੇ ਰੱਖ ਦਿੰਦੀਆਂ। ਵੇਟ ਕਰੀ ਜਾਓ, ਇੰਤਜ਼ਾਰ ਕਰੀ ਜਾਓ ਵੀ ਥੱਲੇ ਗਿਆ ਏ, ਹੁਣੇ ਕੋਈ ਜਾਣਕਾਰੀ ਲਿਆਏਗਾ, ਤੇ ਮੁਦਤਾਂ ਬਾਅਦ ਲਹਿਰਾਂ ਵਿੱਚੋਂ ਇੱਕੋ ਆਵਾਜ਼ ਆਏਗੀ, ਕੋਈ ਜਾਣਕਾਰੀ ਨਹੀਂ, ਜਿਹੜਾ ਡੁੱਬ ਜਾਂਦਾ ਉਹ ਮਿਲ ਜਾਂਦਾ। ਕੀ ਜਾਣਕਾਰੀ ਦੇਵਾਂ? ਗੁਰੂ ਸਾਹਿਬ ਕਹਿੰਦੇ ਨੇ ਉਸ ਹਨੇਰੀ ਤੋਂ ਬਾਅਦ ਮੀਂਹ ਪਿਆ। ਫਿਰ ਸ਼ਬਦ ਪੜ੍ਹ ਲਈਏ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੈ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ, ਦੋ ਚਿੱਤੇ ਕੀ ਦੋ ਥੂਨ ਗਿਰਾਨੀ, ਮੋਹ ਬਲੇਡਾ ਟੂਟਾ, ਤਿਸ਼ਨਾ ਸ਼ਾਨ ਭਰੀ ਧਰ ਉੱਪਰ, ਦੁਰਮਤ ਭਾਂਡਾ ਫੂਟਾ, ਆਂਧੀ ਪਾਛੇ ਜੋ ਜਲ ਵਰਖਾ, ਤੇ ਤੇਰਾ ਜਨ ਭੀਨਾ। ਹਨੇਰੀ ਚੱਲਣ ਤੋਂ ਬਾਅਦ ਜਦੋਂ ਮੀਂਹ ਪੈਂਦਾ, ਚੇਤੇ ਰੱਖੇ, ਉਦੋਂ ਪੱਤੇ ਵੀ ਚਮਕਣ ਲੱਗ ਪੈਂਦੇ। ਹਾਂ, ਮੀਂਹ ਪਵੇ ਤੇ ਜੇ ਹਨੇਰੀ ਤੋਂ ਬਿਨਾਂ ਪਏ, ਇੱਕ ਬੇਨਤੀ ਜੇ, ਉਹ ਆਪਣੇ ਪੰਜਾਬ ਚੋਂ ਛਿੱਟਾਂ ਪੈਂਦੀਆਂ ਨੇ, ਬਾਹਰ ਕੱਪੜੇ ਪਏ ਹੋਣ ਤੇ ਹਨੇਰੀ ਤੋਂ ਬਿਨਾਂ ਗਰਦਾ ਹੋਵੇ ਤੇ ਛਿੱਟਾਂ ਕਈ ਵਾਰੀ ਗਰਦੇ ਨੂੰ ਕੱਪੜਿਆਂ ਉੱਤੇ ਸੜ ਜਾਂਦੀਆਂ। ਮੈਲੇ ਆਏ ਨੇ, ਪਹਿਲਾਂ ਹਨੇਰੀ ਆਈ, ਉਹਨੇ ਸਾਰਾ ਗਰਦਾ ਚੁੱਕ ਦਿੱਤਾ, ਮਿੱਟੀ ਚੁੱਕ ਦਿੱਤੀ। ਆਂਧੀ ਪਾਛੈ ਜੋ ਜਲ ਵਰਖੈ, ਤੇ ਤੇਰਾ ਚਿੰਨ ਜਨ ਭੀਨਾ, ਕਹੇ ਕਬੀਰ ਮਨ ਭਇਆ ਪ੍ਰਗਾਸਾ, ਉਹਦਾ ਭਾਨ ਜਬ ਚੀਨਾ। ਹੁਣ ਉਹਦਾ ਭਾਨ ਚੀਨਾ ਕਿਹਾ, ਆਪ ਵੇਖਿਆ। ਕਹਿੰਦੇ ਨੇ ਮੀਂਹ ਪੈ ਗਿਆ ਉਹਦੀ ਬਖਸ਼ਿਸ਼ ਦਾ, ਮੀਂਹ ਪਿਆ ਉਹਦੀ ਰਹਿਮਤ ਦਾ, ਤੇ ਅੰਦਰ ਫਿਰ ਗਿਆਨ ਦਾ ਸੂਰਜ ਚੜਿਆ, ਭਾਨ ਚੜਿਆ। ਕਹਿੰਦੇ ਨੇ ਭਾਈ ਸਾਰਾ ਹਨੇਰਾ ਮਿਟ ਗਿਆ ਜਦੋਂ ਅੰਦਰ ਗਿਆਨ ਦਾ ਸੂਰਜ ਚੜ ਜਾਏ। ਸ਼ੁਰੂਆਤ ਸੀ ਗੁਰੂ ਗਿਆਨ ਦੇ ਦਾਤੇ ਨੇ, ਉਹਦੇ ਲਈ ਕੋਈ ਵੱਡੀ ਗੱਲ ਨਹੀਂ ਕਿ ਕਿਸ ਨੂੰ ਕਿਸ ਘੜੀ ਗਿਆਨ ਦੇ ਦੇਣਾ, ਪਰ ਇਹਨੂੰ ਆਲਸ ਚ ਨਹੀਂ ਲੈ ਕੇ ਜਾਣਾ ਵੀ ਚਲੋ ਕਥਾ ਹੋਈ ਕੀਰਤਨ ਹੋਇਆ ਵੀ ਗੁਰੂ ਬੇਪਰਵਾਹ ਜਦੋਂ ਕਿਰਪਾ ਕਰੇਗਾ, ਆਲਸ ਨਹੀਂ, ਉਦਮ ਕਰੇ। ਨਨਕਾਣਾ ਸਾਹਿਬ ਜੀ ਦੇ ਨਜ਼ਦੀਕ ਇੱਕ ਸਥਾਨ ਹੈ ਮਦਰਾ ਦੀ ਖਾਈ। ਗੁਰੂ ਹਰਿ ਸਾਹਿਬ ਵੇਲੇ ਉੱਥੇ ਇੱਕ ਭਾਵਣਾ ਵਾਲਾ ਸਿੱਖ ਕੀਰਤਪੁਰ ਸਾਹਿਬ ਆਇਆ ਸੀ, ਸਿਰਫ ਗਿਆਨ ਦੀ ਬੇਨਤੀ ਕਰਨ ਲੱਗਾ, ਤੇ ਇਹ ਵੀ ਬਖਸ਼ਿਸ਼ ਹੈ ਗੁਰੂ ਦੀ, ਜੇ ਅਖਰੀ ਗਿਆਨ ਦੀ ਗੱਲ ਆਵੇ ਤੇ ਉਹਦੇ ਲਈ ਇਹ ਵੀ ਕੋਈ ਦੇਰੀ ਨਹੀਂ। ਉਹ ਸੱਜਣ ਦਾ ਨਾਮ ਸੀ ਭਾਈ ਸ਼ਾਮੂ। ਕੀਰਤਪੁਰ ਸਾਹਿਬ ਆਇਆ, ਉਹ ਰੋਜ਼ ਧਿਆਨ ਨਾਲ ਬਾਣੀ ਪੜ੍ਹਦਾ, ਸੁੱਤਿਆਂ ਬਾਣੀ ਨਹੀਂ ਪੜ੍ਹਦਾ। ਇੱਕ ਹੁੰਦਾ ਸੁੱਤਿਆਂ ਬਾਣੀ, ਸੱਚੀ ਮੁੱਚੀ ਸਾਰੀ ਤਕਰੀਬਨ ਮੈਂ ਸ਼ਬਦ ਵਰਤ ਰਿਹਾ, ਬਹੁਤਾਤ ਵੀ ਸੁੱਤਿਆਂ ਪੜ੍ਹੀ ਜਾ ਰਹੀ ਹੈ, ਜੋ ਕੁਝ ਪੜਿਆ ਜਾ ਰਿਹਾ ਉਹਦੀ ਜਾਣਕਾਰੀ ਕੋਈ ਨਹੀਂ। ਇਉਂ ਕਹਿ ਲਓ ਜਿਵੇਂ ਸੜਕ ਉੱਤੇ ਸਾਈਨ ਬੋਰਡ ਲੱਗਾ ਹੈ, ਬੰਦਾ ਅੱਖਾਂ ਨਾਲ ਪੜ੍ਹ ਲੈਂਦਾ, ਗੱਡੀ ਫਿਰ ਵੀ ਦੱਬੀ ਜਾਂਦਾ, ਪੜਿਆ ਤਾਂ ਪਰ ਅਮਲ ਤੇ ਨਹੀਂ ਨਾ। ਉਹਨਾਂ ਨੇ ਰੋਜ਼ ਬਾਣੀ ਪੜ੍ਹਨੀ, ਉਹਨੂੰ ਵਿਚਾਰਨ ਲੱਗ ਪਏ, ਤੇ ਵਿਚਾਰ ਦੇ ਨਾਲ ਨਾਲ ਫੁਰਨੇ ਉੱਠਣ ਲੱਗ ਪਏ ਵੀ ਜੋ ਕੁਝ ਗੁਰਬਾਣੀ ਨੇ ਕਿਹਾ, ਇਹ ਅਵਸਥਾ, ਇਹ ਰਸ, ਇਹ ਅੰਦਰ ਦਾ ਅਨੁਭਵ। ਜਦੋਂ ਉਹਨਾਂ ਜਪਜੀ ਸਾਹਿਬ ਸ਼ੁਰੂ ਕਰਨਾ ਤੇ ਇਸ ਤੁਕ ਤੇ ਆ ਕੇ ਉਹਨਾਂ ਕਿੰਨਾ ਚਿਰ ਸਿਰਫ ਸੋਚੀ ਜਾਣਾ, ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ, ਸੋਚੀ ਜਾਣਾ ਤੇ ਮਨ ਚ ਇੱਕ ਫੁਰਨਾ ਉੱਠਿਆ ਵੀ ਅਖਰੀ ਅਰਥ ਤਾਂ ਬੜੀ ਵਾਰੀ ਜਾਣੇ, ਪਰ ਇਹ ਜਿਹੜੀ ਪਹਿਲੀ ਪੌੜੀ ਵੇਚੀਏ ਦੱਸ ਦਿੱਤਾ ਭਾਈ ਕਿ ਮਨੁੱਖ ਦੀ ਮੰਜ਼ਿਲ ਸਚਿਆਰ ਹੋਣਾ ਹੈ, ਕੂੜ ਦੀ ਪਾਲ ਨੂੰ ਤੋੜਨਾ, ਜੋ ਭਾਈ ਸਾਹਿਬ ਵੀ ਕਹਿ ਰਹੇ ਸਨ, ਮੈਂ ਦੀ ਕੰਧ ਨੂੰ ਤੋੜਨਾ। ਬਸ ਜਿਹੜੀ ਪਹਿਲੀ ਪੌੜੀ ਵਿੱਚ ਉਪਦੇਸ਼ ਦਿੱਤਾ ਭਾਈ ਕਿਵ ਸਚਿਆਰਾ ਹੋਈ ਹੈ, ਆ ਤੁਸੀਂ ਵੈਸਾਖੀ ਵਾਲਾ ਦਿਨ ਮਨਾਉਣ ਜਾ ਰਹੇ ਹੋ, ਇਹ ਹੀ ਸਚਿਆਰ ਫਿਰ ਖਾਲਸਾ ਬਣਿਆ, ਖਾਲਸਾ ਬਣ ਗਿਆ ਸ਼ੁੱਧ। ਮਨ ਚ ਆਇਆ ਵੀ ਧੰਨ ਗੁਰੂ ਹਰਿ ਸਾਹਿਬ ਦੇ ਚਰਨਾਂ ਜਾਵਾਂਗੇ ਤੇ ਪੁੱਛਾਂਗੇ, ਤੇ ਜਿਉਂ ਜਿਉਂ ਬਾਣੀ ਪੜ੍ਹਨ ਤਿਉਂ ਤਿਉਂ ਅੰਦਰ ਨੂੰ ਰਸ ਆਉਣ ਲੱਗ ਪਏ। ਇੱਕ ਵਾਰ ਅਰਜ਼ ਕੀਤੀ ਸੀ, ਜਿਹੜੀ ਅੰਦਰ ਦੀ ਮੈਲ ਹੈ ਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਚਾਰ ਕੁ ਪ੍ਰਮਾਣ ਮਿਲੇ, ਉਂਝ ਤਾਂ ਵੈਸੇ ਬੇਅੰਤ ਸ਼ਬਦ ਨੇ, ਚਾਰ ਤਰੀਕੇ ਨੇ ਅੰਦਰ ਦੀ ਮੈਲ ਧੋਣ ਦੇ। ਪਹਿਲਾ ਤਰੀਕਾ ਹੈ ਸਤ ਸੰਗਤ, ਸੱਚੀ ਮੁੱਚੀ ਧੋਂਦੀ ਮੈਲ। ਇਹ ਗੁਰਮੁਖ ਕਹਿੰਦੇ ਸਨ ਕਿ ਪਰਾਤ ਅੱਜ ਚਾ ਪਾਟਾ ਗੋਨੇ, ਕਿਤੇ ਮੈਲੀ ਖੋਵੇ ਤੇ ਉਹਦੇ ਵਿੱਚ ਪਾਣੀ ਪਾਓ ਤੇ ਪਰਾਤ ਵਿੱਚ ਮੈਲ ਕਰਕੇ ਪਾਣੀ ਵੀ ਮੈਲਾ ਹੋ ਜਾਏਗਾ, ਪਰ ਜੇ ਉਸ ਪਰਾਤ ਨੂੰ ਪਾਣੀ ਦੀ ਨੂੰ ਬਾਹਰ ਵਰਸਦੇ ਹੋਏ ਮੀਂਹ ਵਿੱਚ ਰੱਖ ਦਿਓ, ਮੀਂਹ ਲਗਾਤਾਰ ਪਈ ਜਾਏ ਤੇ ਕੁਝ ਘੰਟਿਆਂ ਤੋਂ ਬਾਅਦ ਦੇਖਿਓ ਮੈਲਾ ਪਾਣੀ ਬਾਹਰ ਨਿਕਲ ਜਾਏਗਾ, ਨਿਰਮਲ ਉਹਦੇ ਵਿੱਚ ਟਿਕ ਜਾਏਗਾ। ਸਤ ਸੰਗਤ ਮੈਲ ਧੋਂਦੀ ਹੈ, ਦੂਜਾ ਕੀਰਤਨ ਮੈਲ ਧੋਂਦਾ ਹੈ। ਪਾਤਸ਼ਾਹ ਜੀ ਨੇ ਕੀਤਾ ਕੇਵਲ ਸਿਫਤ ਨਹੀਂ, ਅਸੀਂ ਮੈਂ ਵੀ ਵੇ ਸ਼ਾਮਿਲ ਹਾਂ, ਕਿਸੇ ਦਾ ਦਿਲ ਨਹੀਂ ਜੇ ਕਰਦਾ ਮੇਰਾ ਪੁੱਤਰ ਭਾਈ ਬਣੇ। ਇਹ ਸੱਚਾਈ ਹੈ, ਕਿਉਂਕਿ ਸ਼ਬਦ ਹੀ ਇਹੋ ਜਿਹਾ ਬਣਾ ਦਿੱਤਾ। ਤੇ ਜੇ ਕਿਸੇ ਨੇ ਡਿਟੇਲ ਨਾਲ ਇਸ ਸ਼ਬਦ ਦੀ ਦੁਰਦਰਸ਼ਾ ਜਿਵੇਂ ਲੋਕਾਂ ਕੀਤੀ ਪੜ੍ਹਨਾ ਹੋਵੇ, ਤੇ ਭਾਈ ਵੀਰ ਸਿੰਘ ਉਹਨਾਂ ਦੀ ਇੱਕ ਪੁਸਤਕ ਹੈ ਅਮਰ ਲੇਖ, ਉਹਦੇ ਵਿੱਚ ਭਾਈ ਚੈਪਟਰ ਪੜ੍ਹਨ ਵਾਲਾ ਹੈ। ਉਹਨਾਂ ਭਾਈ ਮਰਦਾਨਾ ਸਾਹਿਬ ਤੋਂ ਸ਼ੁਰੂ ਕੀਤਾ ਕਿ ਗੁਰੂ ਨੇ ਕਿਵੇਂ ਸੀਨੇ ਨਾਲ ਲਾਇਆ, ਇੱਕ ਇੱਕ ਭਾਈ ਸ਼ਬਦ ਵਰਤੀ ਗਏ, ਅਖੀਰ ਤੇ ਗੱਲ ਇੱਥੇ ਮੁਕਾਈ ਕਿ ਇਹਨਾਂ ਨੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਭਰਾ ਸੀ ਉਹ ਵਿਚਾਰਾ ਹੱਥ ਚ ਬਾਲਟੀ ਪਕੜ ਕੇ ਚੰਗੇਰ ਪਕੜ ਕੇ ਬੂਹੇ ਅੱਗੇ ਖਲੋ ਕੇ ਸਤਨਾਮ ਵਾਹਿਗੁਰੂ ਕਹਿੰਦਾ ਪਿਆ, ਤੇ ਮਾਈ ਕਹਿੰਦੀ ਪਈ ਏ ਬਾਬਾ ਆ ਗਿਆ ਭਾਈ, ਮੈਂ ਨਿਆਣੇ ਨੂੰ ਦੁੱਧ ਪਿਆਨੀ ਪਈ ਆ, ਆ ਕੰਮ ਵਾਲੀ ਦੇ ਰੋਟੀ ਥੱਲੇ ਤੇਰੀ ਰੋਟੀ ਪਈ, ਆਪਣੇ ਆਪ ਚੁੱਕ ਲੈ। ਉਹ ਕਹਿੰਦਾ ਕਿੱਥੋਂ ਚੱਲਿਆ, ਕਿੱਥੇ ਆ ਕੇ ਉਹ ਖਲੋ ਗਿਆ। ਕੀਰਤਨ ਪਰਮਾਤਮਾ ਦੀ ਅਦੁੱਤੀ ਦਾਤ ਹੈ। ਦੇਖੋ ਰਾਗ ਇੱਕ ਬੜੀ ਵੱਡੀ ਕਲਾ ਹੈ। ਭਾਈ ਸਾਹਿਬਾਂ ਦੇ ਬਜ਼ੁਰਗ ਨੇ ਲਿਖਿਆ, ਬਜ਼ੁਰਗਾਂ ਨੇ, ਰਾਗ ਬਹੁਤ ਦੁਨੀਆ ਜਾਣਦੀ ਹੋਏਗੀ ਪਰ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਉਣਾ ਇਹ ਬਾਬੇ ਦੀ ਬਖਸ਼ਿਸ਼ ਹੈ। ਕੀਰਤਨ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਉਣਾ, ਪਹਿਲੀ ਮੈਲ ਸੰਗਤ ਹੁੰਦੀ ਏ। ਦੂਸਰਾ ਤਰੀਕਾ ਕੀਰਤਨ ਕਰੇ, ਕੀਰਤਨ ਸੁਣੇ, ਕੀਰਤਨ ਮੈਲ ਧੋਂਦਾ ਹੈ। ਤੇ ਤੀਜਾ ਤਰੀਕਾ ਕੋਈ ਨਿੱਜੀ ਸਿਮਰਨ ਕਰੇ ਤੇ ਮੈਲ ਜਾਂਦੀ ਏ। ਚੌਥਾ ਤਰੀਕਾ ਜਿਹੜਾ ਬਾਣੀ ਪੜੇਗਾ ਉਹਦੀ ਮੈਲ ਜਾਏਗੀ। ਤਿੰਨੇ ਹੀ ਬਚਨ ਨੇ। ਪਹਿਲਾ ਹੈ ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮਿੱਤਰ ਸੁਣੋ ਦੀ ਮਹਿਮਾ ਸੰਗਤ ਦੀ। ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ, ਸਤਸੰਗਤ ਮੈਲ ਤੋਂ ਵੇਗੀ। ਦੂਜਾ ਗੁਣ ਗਾਵਤ ਤੇਰੀ ਉਤਰਸ ਮੈਲ, ਤੀਜਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਚੌਥਾ ਤਰੀਕਾ ਗੁਰਬਾਣੀ ਸੁਣ ਮੈਲ ਗਵਾਏ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜਿਉਂ ਜਿਉਂ ਕੋਈ ਬਾਣੀ ਪੜ੍ਹਦਾ ਹੈ ਗਿਆਨ ਅੰਦਰ ਦੀ ਮੈਲ ਨੂੰ ਧੋਈ ਜਾਂਦਾ ਹੈ। ਭਾਈ ਸ਼ਾਮੂ ਦੇ ਮਨ ਚ ਬਾਣੀ ਪੜ੍ਹਦਿਆਂ ਪੜ੍ਹਦਿਆਂ ਨਾ ਇਹਦੇ ਨੇਤਰ ਖੁਦ ਬਖੁਦ ਭਿੱਜਣ ਲੱਗ ਪਏ। ਇਹ ਮੈਂ ਜਜ਼ਬਾਤ ਲਈ ਨਹੀਂ, ਭਾਵਕਤਾ ਲਈ ਨਹੀਂ, ਕਿਉਂਕਿ ਗੁਰਬਾਣੀ ਸਿਮਰਨ ਜਿਹੜੇ ਕੱਲਿਆਂ ਅਭਿਆਸ ਕਰਦੇ ਨੇ, ਵੈਸੇ ਸਿਮਰਨ ਨਿੱਜੀ ਦਾ ਹੈ, ਆਪੋ ਆਪਣਾ ਜੀਵਨ ਹੈ। ਤਿੰਨ ਕੰਮ ਕਰ ਜਾਂਦਾ ਸਿਮਰਨ, ਕਦੀ ਕੱਲਿਆਂ ਬੈਠਾ ਸਿਮਰਨ ਕਰਨ ਵਾਲਾ ਖਿੜਖਿੜਾ ਕੇ ਹੱਸ ਪੈਂਦਾ, ਕਦੀ ਕੱਲਾ ਬੈਠਾ ਰੋਈ ਜਾਂਦਾ, ਤੇ ਕਈ ਕਈ ਦਿਨ ਬੋਲਦਾ ਵੀ ਨਹੀਂ। ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰਜਾ ਹੈ, ਤੇ ਤਿੰਨੇ ਸੱਚੀ ਮੁੱਚੀ ਵਾਪਰਦੀਆਂ ਨੇ। ਕੇਵਲ ਭਗਤ ਸਿਮਰਨ ਕਰਦਿਆਂ ਨਹੀਂ ਹੱਸਦਾ, ਸੱਚਾਈ ਇਹ ਵੇ ਭਗਤ ਦੀ ਭਾਵਨਾ ਨੂੰ ਦੇਖ ਕੇ ਰੱਬ ਵੀ ਹੱਸਣ ਲੱਗ ਪੈਂਦਾ। ਇੱਕ ਭਗਤ ਮੇਰੇ ਹਿਰਦੈ ਬਸ ਐ ਨਾਮੇ ਦੇਖ ਨਰਾਇਣ ਹੱਸੈ, ਰੱਬ ਵੀ ਹੱਸਣ ਲੱਗ ਪਿਆ, ਵਾਹ ਉਹ ਤੇਰੇ ਕਿਵੇਂ ਤੂੰ ਰਜਾਨਾ ਪਿਆ। ਖੈਰ ਜਿਹੜੀ ਬੇਨਤੀ ਮੈਂ ਕਰਨੀ ਹੈ, ਗਿਆਨ ਗੁਰੂ ਜੋ ਗਿਆਨ ਦਿੰਦੇ ਨੇ। ਭਾਈ ਸ਼ਾਮੂ ਸਚਿਆਰ ਕੀਰਤਪੁਰ ਸਾਹਿਬ ਗਏ, ਕੁਝ ਦਿਨ ਰਹਿ ਕੀਰਤਨ ਸੁਣਿਆ, ਸਤਿਗੁਰੂ ਦੇ ਨੇਤਰ, ਸਤਿਗੁਰੂ ਦੇ ਬੋਲ, ਸਤਿਗੁਰੂ ਦੇ ਬਚਨ, ਸਤਿਗੁਰੂ ਦੀ ਪਾਰਸ ਕਲਾ ਹਰ ਪੱਖ ਤੋਂ ਵਰਤੇ ਪਈ। ਪਤਾ ਨਹੀਂ ਦਰਸ਼ਨ ਕਰਕੇ ਚੇਤੇ ਭੁੱਲ ਗਿਆ। ਧੰਨ ਗੁਰੂ ਹਰਿਰਾਇ ਸਾਹਿਬ ਜੀ ਨੂੰ ਬੇਨਤੀ ਕਰਨ ਲਈ, ਤੇ ਭਾਈ ਸਾਹਿਬ ਜੀ ਨੇ ਹਜ਼ੂਰ ਲਈ ਸ਼ਬਦ ਵੀ ਵਰਤੇ ਨੇ, ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰ ਰਾਏ, ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰ ਰਾਏ। ਭੁੱਲ ਗਏ ਸੰਗਤਾਂ ਵਿਦਾਇਗੀ ਲੈ ਕੇ ਚੱਲਣ ਲੱਗੀਆਂ, ਭਾਈ ਸ਼ਾਮੂ ਜੀ ਆਏ ਮੱਥਾ ਟੇਕਿਓ ਨੇ, ਹਜ਼ੂਰ ਨੇ ਨਾਲ ਹੀ ਕਿਹਾ ਭਾਈ ਗੰਢ ਮਨ ਵਿੱਚ ਹੀ ਬੰਨ ਕੇ ਵਾਪਸ ਲੈ ਚੱਲਿਆ, ਪੁੱਛਣ ਕੀ ਆਇਆ ਸੈਂ, ਜੋ ਘਰੋਂ ਖਿਆਲ ਲੈ ਕੇ ਆਏ ਅੰਦਰ ਹੀ ਸਮੇਟ ਕੇ ਤੁਰ ਚੱਲੇ। ਸੰਗਤ ਵਿੱਚ ਫਿਰ ਉਹ ਬੋਲ ਪਿਆ, ਕਹਿਣ ਲੱਗਾ ਮਹਾਰਾਜ ਆਪ ਸਭ ਕੁਝ ਜਾਣਦੇ ਹੋ, ਜਪਜੀ ਸਾਹਿਬ ਰੋਜ਼ ਪੜ੍ਹਨਾ ਵਾ, ਤੁਸੀਂ ਪਹਿਲੀ ਪੌੜੀ ਵਿੱਚ ਤਰਸ ਕਰਕੇ ਬੰਦੇ ਦੀ ਮੰਜ਼ਿਲ ਦੱਸ ਦਿੱਤੀ ਹੈ ਕਿ ਤੂੰ ਪਹੁੰਚਣਾ ਕਿੱਥੇ ਹੈ, ਕਿਹੜੀ ਸਾਧਨਾ ਤੂੰ ਕਰਨੀ ਹੈ, ਪਰ ਮੈਨੂੰ ਇੱਕ ਕਿਰਪਾ ਕਰਕੇ ਦੱਸੋ ਇਹ ਜੋ ਰੋਜ਼ ਪੜ੍ਹਨੇ ਪਏ ਸਚਿਆਰ ਹੋਈਦਾ ਕਿਵੇਂ ਹੈ, ਭਾਵਾਂ ਕਿ ਉੱਤਰ ਵਿੱਚ ਹੀ ਹੁਕਮ ਰਜਾਈ ਚੱਲਣਾ। ਕਹਿਣ ਲੱਗੇ ਮਾਲਕ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ। ਸਤਿਗੁਰੂ ਜੀ ਨੇ ਕਿਹਾ ਅਰਥ ਪੁੱਛਣੇ ਨੇ ਕਿ ਸਚਿਆਰ ਬਣਨਾ ਹੈ, ਆ ਜੇ ਬਸੇ ਗਿਆਨ ਦੀ ਖੇਡ। ਸਚਿਆਰ ਬਣਨੇ ਪਰ ਉਹ ਗਿਆਨ ਗੱਲਾਂ ਨਾਲ ਨਹੀਂ, ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ ਗੱਲਾਂ ਨਾਲ ਨਹੀਂ। ਕਹਿਣ ਲੱਗੇ ਬਣਨਾ ਹੈ ਕਿ ਅਰਥ ਪੁੱਛਣੇ ਨੇ, ਉਹਨੇ ਇਹ ਨਹੀਂ ਕਿਹਾ ਮੈਂ ਬਣਨਾ ਹੈ। ਭਾਈ ਸ਼ਾਮੂ ਜੀ ਨੇ ਹਜ਼ੂਰ ਦੇ ਚਰਨਾਂ 'ਚ ਆਪਣਾ ਮਸਤਕ ਟੇਕਿਆ, ਸੱਚੀ ਸਰਕਾਰ ਨੇ ਸੀਸ ਤੇ ਹੱਥ ਰੱਖਿਆ, ਸੱਚਮੁੱਚ ਕੂੜ ਦੀ ਪਾਲ ਤੋੜ ਕੇ ਸਚਿਆਰ ਬਣਾ ਦਿੱਤਾ। ਉਥੋਂ ਨਾਮ ਪਿਆ ਭਾਈ ਸ਼ਾਮੂ ਸਚਿਆਰ, ਉਹਨਾਂ ਵਿੱਚੋਂ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ। ਕਹਿਣ ਲੱਗੇ ਸਚਿਆਰ ਬਣ ਗਏ, ਹੁਣ ਜਾ ਕੇ ਇਸ ਸਚਿਆਰਤਾ ਦਾ, ਇਸ ਅੰਦਰ ਦੇ ਜੀਵਨ ਦਾ ਤੂੰ ਪ੍ਰਚਾਰ ਕਰ, ਤੇ ਆਪਾਂ ਸੋਚਾਂਗੇ ਵੀ ਇਹ ਗਿਆਨ ਇੱਕ ਖਿੰਨ ਚ। ਰਵ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ ਹਨੇਰੀ ਰਾਤ ਹੋਵੇ, 12 ਘੰਟੇ ਹਨੇਰਾ ਪਸਰਿਆ, ਤੇ ਸੂਰਜ ਚੜ੍ਹਨ ਲਈ ਇਹ ਨਹੀਂ ਕਹੇਗਾ ਹੁਣ 12 ਘੰਟੇ ਚਾਹੀਦੇ ਨੇ, ਬਸ ਸੂਰਜ ਚੜ੍ਹਨ ਦੀ ਦੇਰ ਏ ਹਨੇਰਾ ਖਤਮ ਹੋ ਜਾਂਦਾ। ਅਗਿਆਨਤਾ ਦਾ ਹਨੇਰਾ ਕਰੋੜਾਂ ਜਨਮਾਂ ਦਾ ਹੋ ਸਕਦਾ, ਗੁਰੂ ਜਦੋਂ ਗਿਆਨ ਦਾ ਸੂਰਜ ਚੜ੍ਹਦਾ ਕਰੋੜਾਂ ਜਨਮਾਂ ਦਾ ਹਨੇਰਾ ਖਤਮ ਕਰ ਦਿੰਦਾ। ਪਾਰਸ ਤਾਂਬੇ ਨੂੰ ਛੂੰਹਦਾ ਤੇ ਕੰਚਨ ਬਣ ਜਾਂਦਾ। ਭਗਤ ਧੰਨਾ ਸਾਹਿਬ ਜੀ ਨੇ ਅੱਜ ਤੱਕ ਜਿੰਨੇ ਸੀ ਹੁਣ ਤੱਕ ਵਿਚਾਰੇ, ਉਹ ਇਸੀ ਜ਼ਹਿਰ ਵਿੱਚ ਖਤ ਜ਼ਹਿਰ ਵਿੱਚ ਫਸਿਆ, ਝੱਲੇ ਮਣਾ ਤੂੰ ਪੁੱਠਾ ਸੋਚਣਾ। ਤੇ ਅੱਜ ਉਹਨਾਂ ਨੇ ਕਿਹਾ ਭਾਈ ਦੇਖੋ ਬਚਨ ਹੈ, ਗਿਆਨ ਪ੍ਰਵੇਸ਼ ਗੁਰਹਿ ਧਨ ਦੀਆ। ਕਹਿੰਦੇ ਨੇ ਭਾਈ ਦੇਖੋ ਗੁਰੂ ਨੇ ਕਿਰਪਾ ਕੀਤੀ, ਸਾਡੇ ਅੰਦਰ ਗਿਆਨ ਦਾ ਪ੍ਰਵੇਸ਼ ਹੋ ਗਿਆ, ਗਿਆਨ ਅੰਦਰ ਸੰਚਾਰ ਕਰ ਦਿੱਤਾ ਸਮਰੱਥ ਗੁਰੂ ਨੇ, ਗਿਆਨ ਦਾ ਧਨ ਦੇ ਦਿੱਤਾ। ਤੇ ਉਹ ਧਨ ਜਿਹੜਾ ਬਿਨਸਦਾ ਵੀ ਨਹੀਂ, ਬਾਕੀ ਧਨ ਤਾਂ ਹੈ ਇਹ ਠੀਕ ਹੈ, ਕੱਲ ਵੀ ਅਸੀਂ ਵਿਚਾਰਿਆ ਸੀ ਆਉਂਦਾ ਚਲਾ ਜਾਂਦਾ, ਤੇ ਇਹਨੂੰ ਡਰ ਵੀ ਬੜਿਆ ਤੋਂ, ਚੋਰਾਂ ਤੋਂ ਡਰ ਹੈ, ਬੰਦਿਆਂ ਤੋਂ ਡਰ ਹੈ, ਇੱਥੋਂ ਤੱਕ ਬੰਦੇ ਨੂੰ ਆਪਣੇ ਔਲਾਦ ਤੋਂ ਵੀ ਡਰ ਰਹਿੰਦਾ ਕਿਤੇ ਵੀ ਨਾ ਹੱਥ ਸਾਫ ਕਰ ਜਾਣ। ਪਰ ਜਿਹੜਾ ਧਨ ਗੁਰੂ ਜੀ ਦਿੰਦੇ ਨੇ ਨਾ, ਉਹ ਧਨ ਭਾਈ ਨਾ ਪਾਣੀ ਨਾ ਅੱਗ, ਅਸੀਂ ਬਾਣੀ ਸਾਰੇ ਪੜ੍ਹਨੇ ਆ, ਅਗਨ ਨਾ ਦਹੈ ਪਵਨ ਨਹੀਂ ਮਗਨੈ, ਤਸਕਰ ਨੇਰ ਨਾ ਆਵੇ, ਰਾਮ ਨਾਮ ਧਨ ਕਰ ਸੰਚੌਨੀ ਸੋ ਧਨ ਕਤ ਹੀ ਨਾ ਜਾਵੇ। ਉਹ ਕਿੱਥੋਂ ਮਿਲਦਾ? ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਹੁਣ ਆਵੇ ਜਾਏ। ਗੁਰੂ ਨੇ ਅੰਦਰ ਉਹ ਗਿਆਨ ਦਾ ਧਨ ਦੇ ਦਿੱਤਾ, ਬਾਕੀ ਧਨ ਮੁਸ਼ਕਤ ਨਾਲ ਮਿਲਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਹ ਧਨ ਉਹਨਾਂ ਨੂੰ ਮਿਲ ਜਾਂਦਾ ਜਿਨ੍ਹਾਂ ਦੇ ਸਿਰ ਤੇ ਗੁਰੂ ਹੱਥ ਰੱਖ ਦਿੰਦਾ। ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਹੁਣ ਇਹ ਬਖਸ਼ਿਸ਼ ਹੱਥ ਰੱਖਣ ਵਾਲੇ ਦੀ ਹੈ ਕਿ ਮੱਥੇ ਵਾਲੇ ਦੀ ਹੈ? ਇਹ ਤਾਂ ਉਹਨੇ ਬਖਸ਼ਿਸ਼ ਕੀਤੀ ਜਿਹਨੇ ਹੱਥ ਰੱਖਿਆ, ਤੇ ਸ਼ਾਇਦ ਪਿਛਲੀ ਵਾਰੀ ਬੇਨਤੀ ਕੀਤੀ ਸੀ ਕਿ ਗੁਰੂ ਦਾ ਹੱਥ ਵੈਸੇ ਤਾਂ ਬੇਅੰਤ ਹੈ। ਮੈਂ ਇਸ ਨੂੰ ਇਸ ਤੁਕ ਨਾਲ ਜੋੜ ਲੈਣਾ ਹੁੰਦਾ, ਸਭ ਨਿਧਾਨ 10 ਅਸਤ ਸਿਧਾਨ, ਠਾਕੁਰ ਕਰ ਤਲ ਧਰਿਆ, ਹੱਥ ਦੀ ਤਲੀ ਤੇ ਸਭ ਕੁਝ। ਪਰ ਜਦੋਂ ਗੁਰੂ ਕਿਸੇ ਦੇ ਸਿਰ ਤੇ ਹੱਥ ਰੱਖਦੇ ਨਾ, ਉਹ ਖਿੱਚਦੇ ਵੀ ਨੇ, ਸੱਚਾਈ ਏਵੇ। ਉਸ ਹੱਥ ਵਿੱਚ ਇੰਨੀ ਕਸ਼ਿਸ਼ ਹੈ, ਇਹੋ ਜੀ ਕਿਰਪਾ ਵਰਤਦੀ ਏ, ਜਦੋਂ ਗੁਰੂ ਹੱਥ ਰੱਖਦੇ ਨੇ ਖੋਪੜੀ ਦੀ ਭੈੜੀ ਮੱਤ ਨੂੰ ਖਿੱਚ ਲੈਂਦੇ ਨੇ, ਰੂਹਾਨੀਅਤ ਦੀ ਮੱਤ ਉਹਦੇ ਵਿੱਚ ਟਿਕਾ ਦਿੰਦੇ ਨੇ। ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਹੱਥ ਰੱਖਿਆ ਬੁਰਿਆਈਆਂ ਮਾਰ ਦਿੱਤੀਆਂ। ਤੇ ਇਸ ਪਾਸੇ ਹੱਥ ਮਜਾਹੂ ਮੈਂ ਮਾਨਕ ਲੱਦਾ, ਜੋ ਭਗਤ ਜੀ ਕਹਿ ਰਹੇ ਨੇ ਗਿਆਨ ਪ੍ਰਕਾਸ਼ ਗਿਆਨ ਪ੍ਰਵੇਸ਼ ਗੁਰੇ ਧਨ ਦੀਆਂ, ਹੱਠ ਮਜਾਹੂ ਮੈਂ ਮਾਨਕ ਲੱਦਾ, ਮੁੱਲ ਨਾ ਕਿੱਦਾਂ ਮੈਂ ਕੁਛ ਸਤਿਗੁਰ ਦਿੱਤਾ, ਢੋਣ ਵਿਝਾਈ ਥੀਆ ਥਿੱਤਾ ਜਨਮ ਪਦਾਰਥ ਨਾਨਕ ਜਿੱਤਾ। ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ, ਵੱਖਰ ਤੈ ਬਣ ਜਾ ਰਿਹਾ ਦੋਹਾਂ ਰਹੀ ਸਮਾਏ। ਗੁਰੂ ਨੇ ਉਹ ਰਤਨ ਉਹ ਗਿਆਨ ਦਾ ਅੰਦਰ ਧਨ ਟਿਕਾ ਦਿੱਤਾ। ਤੇ ਭਗਤ ਧੰਨਾ ਜੀ ਕਹਿੰਦੇ ਨੇ ਜਿਹਦੇ ਅੰਦਰ ਉਹ ਗਿਆਨ ਪ੍ਰਵੇਸ਼ ਕਰ ਗਿਆ, ਗਿਆਨ ਪ੍ਰਵੇਸ਼ ਗੁਰੇ ਧੰਨ ਦੀਆ, ਧਿਆਨ ਮਾਨ ਮਨ ਏਕ ਮੈਂ, ਉਸ ਧੰਨ ਵਿੱਚ ਧਿਆਨ ਜੁੜ ਗਿਆ, ਜਿਹੜਾ ਅੱਗੇ ਖੰਡਾ ਸੀ ਉਹ ਖਤਮ ਹੋ ਗਿਆ, ਉਸ ਨੂੰ ਸ਼ਰਧਾ ਨਾਲ ਭਾਵਨਾ ਨਾਲ ਮੰਨ ਲਿਆ। ਤੇ ਭਗਤ ਸਾਹਿਬ ਕਹਿੰਦੇ ਨੇ ਹੁਣ ਦੂਜੇ ਪਾਸੇ ਧਿਆਨ ਹੀ ਕਿਤੇ ਨਹੀਂ ਜਾਂਦਾ, ਗੁਰੂ ਨੇ ਗਿਆਨ ਇਹੋ ਜਿਹਾ ਦੇ ਦਿੱਤਾ, ਉਸ ਗਿਆਨ ਵਿੱਚ ਹੀ ਧਿਆਨ ਮਗਨ ਹੋ ਗਿਆ। ਉਹ ਧਿਆਨ ਖੰਡਾ ਨਹੀਂ, ਉਹ ਧਿਆਨ ਐਸਾ ਹੈ ਕਿ ਜਿਹਦੇ ਵਿੱਚ ਭਾਈ ਸਾਹਿਬ ਨੇ ਵੀ ਤੇ ਇੱਥੋਂ ਤੱਕ ਭਗਤ ਜੀ ਨੇ ਖੁਦ ਉਹਦੀ ਉਦਾਹਰਣ ਦਿੱਤੀ। ਉਹ ਆਉਣ ਵਾਲੇ ਦਿਨਾਂ ਚ ਵਿਚਾਰਨੀ ਆਪਾਂ ਕਿ ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ, ਤੇ ਨਾ ਹੀ ਉਹ ਧਿਆਨ ਦੀ ਅਵਸਥਾ ਹੈ। ਇਹਨੂੰ ਭਾਈ ਸਾਹਿਬ ਨੇ ਕਿਹਾ ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿਚਾਣ, ਧਿਆਨ ਹੈ ਨਾ, ਕੱਛੂ ਕੁੰਮੀ ਆਂਡਾ ਬਾਹਰ ਦਿੰਦੀ ਏ, ਆਪ ਪਾਣੀ ਵਿੱਚ ਹੈ, ਸਿਰਫ ਉਹ ਧਿਆਨ ਨਾਲ ਆਂਡੇ ਨੂੰ ਆਪਣੇ ਅੰਦਰੋਂ ਭੁਲਾਉਂਦੀ ਨਹੀਂ। ਤੇ ਧਿਆਨ ਗੁਰਮੁਖੋ ਬੜੀ ਵੱਡੀ ਵਾਹਿਗੁਰੂ ਦੀ ਦਾਤ ਹੈ, ਕੋਈ ਕੰਮ ਵੀ ਧਿਆਨ ਤੋਂ ਬਿਨਾਂ ਨਹੀਂ ਹੋ ਸਕਦਾ। ਖਿਮਾ ਕਰਿਓ, ਆਦਮੀ ਸਰੀਰਕ ਸੋਚ ਇਸ਼ਨਾਨ ਵੀ ਕਰਦਾ, ਜੇ ਧਿਆਨ ਨਾ ਦੇ ਤੇ ਇਹਦਾ ਅੰਦਰ ਵੀ ਸਾਫ ਨਹੀਂ, ਪ੍ਰਸ਼ਾਦ ਪਾਣੀ ਸਾਹਮਣੇ ਰੱਖਦਾ, ਜੇ ਧਿਆਨ ਬੇਧਿਆਨਾ ਰੋਟੀ ਖਾਏ ਤੇ ਉਹਦਾ ਵੀ ਅਸਰ ਨਹੀਂ। ਹਰ ਚੀਜ਼ ਧਿਆਨ ਮੰਗਦੀ ਹੈ। ਜੇ ਸੰਸਾਰ ਦੇ ਵਿਸ਼ਿਆਂ ਵਿੱਚ ਬੰਦਾ ਪ੍ਰਵਿਰਤੇ, ਭਾਵੇਂ ਉਹ ਮਲੀਨਤਾ ਵਾਲੇ, ਪਰ ਧਿਆਨ ਉੱਥੇ ਵੀ ਵਰਦਾ ਹੈ, ਪੂਰਨ ਧਿਆਨ। ਤੇ ਜਦੋਂ ਨਾਮ ਵਾਲੇ ਪਾਸੇ ਚੱਲਦਾ, ਕੱਛੂ ਕੁੰਮੀ ਆਂਡਾ ਬਾਹਰ ਦਿੰਦੀ ਏ, ਆਪ ਪਾਣੀ ਵਿੱਚ ਜਾਂਦੀ ਏ, ਸਿਰਫ ਧਿਆਨ ਟਿਕਾਈ ਜਾਂਦੀ ਏ। ਆਂਡੇ ਤੇ ਦਿੱਤਾ ਹੋਇਆ ਧਿਆਨ ਉਹ ਬੱਚੇ ਨੂੰ ਸ਼ਕਤੀ ਦਿੰਦਾ। ਤੇ ਭਗਤ ਧੰਨਾ ਜੀ ਨੇ ਦੇਖੋ ਸਿੱਧੀ ਜੀ ਗੱਲ ਕਹੀ, ਕਹਿੰਦੇ ਨੇ ਭਾਈ ਕਿ ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਉਹ ਧਿਆਨ ਜਿਹਦੇ ਵਿੱਚ ਪੂਰਨ ਤੌਰ ਤੇ ਜੁੜ ਗਏ, ਤੇ ਹੁਣ ਕਈ ਵਾਰੀ ਅਸੀਂ ਕਹਾਂਗੇ ਸਾਰਿਆਂ ਤੇ ਲਾਗੂ ਕੋਈ ਨਹੀਂ ਹੁੰਦਾ। ਭਾਈ ਗੋਇੰਦਾ ਜੀ ਦੀ ਜਦੋਂ ਗੱਲ ਕਰਨੇ ਆਪਾਂ ਕਾਬਲ ਵਾਲੇ ਸਿੱਖ ਦੀ, ਉਹ ਕਈ ਗਿਆਨੀ ਪੁਰਸ਼ ਜਿਹੜੇ ਚੋਖੇ ਅਗਾਂਹ ਨਿਕਲ ਜਾਂਦੇ ਆ, ਵਾਹਿਗੁਰੂ ਕਿਰਪਾ ਕਰੇ, ਉਹ ਕਹਿੰਦੇ ਸਾਰਿਆਂ ਤੇ ਕਿਉਂ ਨੇ, ਉਹ ਕਾਬਲ ਬੈਠਾ ਸੀ, ਉਹਦਾ ਧਿਆਨ ਜੁੜ ਗਿਆ, ਤੇ ਅਸੀਂ ਸਾਰੇ ਪੜ੍ਹਨੇ ਆ। ਸੁਰਤ ਨਾਲ ਉਹਨੇ ਹਜ਼ੂਰ ਦੇ ਚਰਨ ਪਕੜੇ। ਕਈ ਇਹ ਵੀ ਹੁਣ ਸੱਜਣ ਕਹਿੰਦੇ ਆ ਵੀ ਇਹ ਦੇਹ ਦੀ ਗੱਲ ਹੁੰਦੀ ਏ, ਚੇਤੇ ਰੱਖਿਓ ਜਿੱਥੇ ਸਰਗੁਣ ਦੀ ਗੱਲ ਚੱਲੇਗੀ ਉੱਥੇ ਦੇਹ ਦੀ ਝਲਕ ਮਿਲੇਗੀ, ਇਹਨੂੰ ਦੇਹ ਦੀ ਪੂਜਾ ਨਾ ਸਮਝਿਓ। ਇਹਦੇ ਅਰਥ ਕੀ ਕਰਾਂਗੇ, ਤੇਰੇ ਬੰਕੇ ਲੋਇਣ ਦੰਤਰਸ਼ਾਲਾ ਸੋਹਣੇ ਨੱਕ ਜੀ ਲੰਬੜੇ ਵਾਲਾ ਕਿਹਦੇ ਹੁੰਦੇ ਨੇ, ਨਿਰਗੁਣ ਦੇ। ਮਹਾਰਾਜ ਨੇ ਕਿਹਾ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਅਸੀਂ ਇੰਨਾ ਡਰੀਏ ਨਾ, ਇਹ ਕਾਇਆ ਮਾੜੀ ਨਹੀਂ, ਬੜੀ ਵਾਹਿਗੁਰੂ ਤਰਸ ਕਰੇ ਤੇ ਆ ਜਾਮਾ ਮਿਲਦਾ, ਤੇ ਜਿਹੜਾ ਬੰਦਾ ਜਾਮਾ ਲੈ ਕੇ ਉਹਨੂੰ ਨਿੰਦੀ ਜਾਂਦਾ, ਉਹਨੇ ਪ੍ਰਾਪਤੀ ਕੀ ਕਰਨੀ ਹੈ। ਇਹ ਕਾਇਆ ਤਾਂ ਮੰਦਿਰ ਹੈ, ਇਹ ਕਾਇਆ ਗੁਰਦੁਆਰਾ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੱਟੜਤਾ ਚ ਨਾ ਲਿਜਾਇਓ, ਸਾਹਿਬ ਜੀ ਨੇ ਕਿਹਾ ਇਹ ਕਾਇਆ ਹਰਿਮੰਦਰ ਹੈ। ਮਨਮੁਖ ਕਹਿੰਦੇ ਨੇ ਨਹੀਂ ਹਰਿਮੰਦਰ ਨਹੀਂ, ਇਹ ਕਾਇਆ ਗੁਰਦੁਆਰਾ ਹੈ। ਧਨ ਧਨ ਸੋ ਸੁਹਾਵਾ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੈ ਵਿਖਾ। ਕਾਇਆ ਮਾੜੀ ਨਹੀਂ, ਗੁਰਮੁਖ ਹੋਵੇ ਸੋ ਕਾਇਆ ਖੋਜੈ। ਭਗਤ ਪੀਪਾ ਜੀ ਨੇ ਤੇ ਕਿਹਾ, ਕਹਿਣ ਲੱਗੇ ਆਪਣੇ ਤਾਂ ਸਾਰੇ ਤੀਰਥ ਯਾਤਰਾ ਸਰੋਵਰ ਇੱਥੇ ਆ ਗਏ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਇਹ ਕੀ ਹੈ। ਕਾਇਆ ਵਿੱਚ ਬਹੁਤ ਕੁਛ ਹੈ। ਜਦੋਂ ਪਾਪ ਉੱਠਦੇ ਨੇ ਉਦੋਂ ਚਾਰ ਠੱਗ ਵੀ ਵਿੱਚੋਂ ਛਾਲਾਂ ਮਾਰਦੇ ਹੁੰਦੇ ਨੇ, ਤੇ ਜਦੋਂ ਫਿਰ ਅੰਦਰ ਦੀ ਖੇਡ ਵਾਪਰਦੀ ਉਦੋਂ ਦੁਸ਼ਮਣਾਂ ਦੀ ਪਿੱਠ ਲਾਉਣ ਵਾਲੇ ਵੀ ਵਿੱਚੋਂ ਨਿਕਲ ਆਉਂਦੇ ਨੇ। ਆ ਸ਼ਬਦ ਪਿਛਲੇ ਦਿਨ ਕਿਹਾ ਸੀ ਨਾ ਕਿ ਕਾਮ ਕੁਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜਾ, ਕ੍ਰੋਧ ਪ੍ਰਧਾਨ ਮਹਾਬੜ ਦੁੰਦਰ ਤੈ ਮਨ ਮਾਵਾਸੀ ਰਾਜਾ, ਸਵਾਦ ਸਨਾ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ, ਤਿਸ਼ਨਾ ਤੀਰ ਰਹਿ ਘੱਟ ਪੀਤਰ ਇਉਂ ਗੱਡ ਲਈ ਉਹ ਨਾ ਜਾਈ। ਕਹਿੰਦੇ ਕਿਲੇ ਚ ਤੇਨੇ ਬੈਠੇ ਨੇ ਬਦਮਾਸ਼, ਇਹ ਸ਼ਬਦ ਨੇ ਨਾ ਸਿੱਧੇ ਜਰਥ ਕਰੀਏ। ਉਹ ਕਹਿਣ ਲੱਗੇ ਜਦੋਂ ਗੁਰੂ ਨੇ ਕਿਰਪਾ ਕੀਤੀ, ਕਹਿਣ ਲੱਗੇ ਬਾਹਰ ਨਾ ਭੱਜ, ਅੰਦਰ ਦੇ ਮੁਕਾਬਲਾ ਅੰਦਰ ਨਾਲ ਹੀ ਕਰੀਦਾ। ਹੁਣ ਅੰਦਰ ਉੱਠਦੇ ਪਏ ਨੇ ਵਿਕਾਰ, ਤੇ ਬਾਹਰ ਤੁਰਿਆ ਜਾਂਦਾ, ਕੋਈ ਅੱਖਾਂ ਸਲਾਈ ਮਾਰੀ ਜਾਂਦਾ, ਕੋਈ ਕਹਿੰਦਾ ਮੈਂ ਲੋਕਾਂ ਨੂੰ ਨਹੀਂ ਮਿਲਣਾ, ਮੈਂ ਜੰਗਲ ਚੱਲਾਂ,
ਉਹ ਕਹਿਣ ਲੱਗੇ ਖੇਡ ਸਾਰੀ ਅੰਦਰ ਦੀ, ਟੱਕਰਾਂ ਬਾਹਰ ਮਾਰੀ ਜਾਂਦਾ, ਅੰਦਰ ਨੂੰ ਚੱਲ। ਕਿਵੇਂ? ਪ੍ਰੇਮ ਪਲੇਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰਜਾਲੀ, ਏਕੈ ਚੋਟ ਸਜਾਇਆ, ਸਤ ਸੰਤੋਖ ਲੈ ਲਰਨੇ ਲਾਗਾ, ਦੋਰੇ ਤੋਰੇ ਦੋਏ ਦਰਵਾਜਾ, ਸਾਧ ਸੰਗਤਰ ਗੁਰ ਕੀ ਕਿਰਪਾ ਤੇ ਪਕੜਿਓ ਗੱਡ ਕੋ ਰਾਜਾ। ਅੰਦਰ ਹੀ ਹੈ। ਗੁਰੂ ਸਾਹਿਬ ਨੇ ਕਿਹਾ ਭਾਈ ਸਿਰ ਮੇਰੀ ਬੇਨਤੀ ਹੈ, ਕਾਇਆ ਹਰਿਮੰਦਰ ਹੈ, ਕਾਇਆ ਭਗਵਾਨ ਦਾ ਘਰ ਹੈ, ਕਾਇਆ ਪਰਮੇਸ਼ਵਰ ਦਾ ਟਿਕਾਣਾ ਹੈ। ਬਸ ਤੂੰ ਇਹ ਦੇਖ, ਗੁਰੂ ਦਾ ਗਿਆਨ ਅੰਦਰ ਪ੍ਰਵੇਸ਼ ਕੀਤਾ। ਉਹਨਾਂ ਨੇ ਜੇ ਧਿਆਨ ਵਿੱਚ ਬੈਠੇ ਨੇ, ਚਰਨ ਸੱਚਮੁੱਚ ਪਕੜੇ, ਕਿਉਂਕਿ ਹਰ ਬੰਦਾ ਭਾਵੇਂ ਬਾਹਰੋਂ ਅਸੀਂ ਸਾਰੇ ਗੁਰਮੰਤਰ ਜਪਨੇ ਆ, ਇਕੱਲਿਆਂ ਇਕੱਲਿਆਂ ਸਾਰੀ ਪੁੱਛਦੇ ਆ ਧਿਆਨ ਕਿੱਥੇ ਟਿਕਾਈਏ, ਕਿਉਂਕਿ ਡਰ ਲੱਗਦਾ ਵੀ ਜੇ ਧਿਆਨ ਦਾ ਜ਼ਿਕਰ ਕੀਤਾ ਤੇ ਕਹਿਣਗੇ ਜੇ ਟਿਕਰਾਂ ਜਪਦਾ, ਇਹਨੂੰ ਪਤਾ ਹੀ ਨਹੀਂ ਧਿਆਨ ਕਿੱਥੇ ਟਿਕਾੜ। ਅੰਦਰ ਜ਼ਬਾਨ ਬੋਲ ਰਹੀ ਏ, ਅੰਦਰ ਭਾਲਦਾ ਪਿਆ ਕਿੱਥੇ ਜਾਵਾਂ। ਸਾਹਿਬ ਕਹਿੰਦੇ ਨੇ ਉਹ ਮੁਕੰਮਲ ਧਿਆਨ ਭਾਵੇਂ ਬਾਹਰ ਮੁਖੀ ਸੀ ਉਹਨਾਂ ਦਾ, ਸੁਰਤ ਸ਼ਬਦ ਵੀ ਜੁੜੀ, ਸ਼ਬਦ ਵੀ ਜੁੜਿਆ ਜੁੜਿਆ ਖੇਡ ਵਾਪਰ ਗਈ। ਗੁਰੂ ਦੇ ਚਰਨ ਘੁੱਟ ਕੇ ਗਏ ਲਏ, ਉਧਰ ਹਜ਼ੂਰ ਨਹੀਂ ਉੱਠੇ, ਉਧਰ ਭਾਈ ਸਾਹਿਬ ਨਹੀਂ ਉੱਠੇ। ਤੇ ਜੇ ਪੁੱਛਿਆ ਮਹਾਰਾਜ ਅੱਜ ਦੇਰੀ, ਕਹਿਣ ਲੱਗੇ ਨਹੀਂ ਜੀ, ਅੱਜ ਸਿੱਖ ਭਾਵਨਾ ਨਾਲ ਧਿਆਨੀ ਹੋ ਕੇ ਬੈਠ ਗਿਆ, ਉਹਨੇ ਚਰਨ ਪਕੜੇ, ਅਸੀਂ ਉੱਠੀ ਨੇ। ਅਰਦਾਸ ਕੀ ਏ? ਹਾਲਾਂਕਿ ਅਸੀਂ ਕਹਿੰਦੇ ਅਰਦਾਸ ਚ ਕੋਈ ਨਾ ਬੋਲੋ, ਇੱਥੇ ਕਥਾ ਹੋਈ ਜੀ, ਤੁਹਾਨੂੰ ਪਤਾ ਕਾਫੀ ਸਾਲ ਲੱਗੇ, ਤੇ ਅਰਦਾਸੀਏ ਸਾਰੇ ਆਪਾਂ ਕਹਿੰਦੇ ਵੀ ਹੱਥ ਜੋੜੋ, ਕੋਈ ਨਾ ਬੋਲਿਓ, ਖੜੇ ਸਾਵਧਾਨ ਹੋ ਜਾਓ। ਤੇ ਅਰਦਾਸੀਆ 6 ਵਾਰੀ ਕਹਿੰਦਾ ਚੁੱਪ ਕਰਕੇ ਨਾ ਖਲੋਵੋ ਮੇਰੇ ਪਿੱਛੇ, ਬੋਲੋ ਬੋਲੋ ਧਿਆਨ ਧਰ ਕੇ ਵਾਹਿਗੁਰੂ ਜੀ। ਉਹ ਕਿਉਂ ਬੁਲਾਉਂਦਾ? ਭਾਈ ਸਾਹਿਬ ਬੁਲਾਉਂਦੇ ਆ ਨਾ ਕਿ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਉਹ ਕਹਿੰਦੇ ਨੇ ਚੁੱਪ ਨਾ ਖਲੋਵੋ, ਬੋਲੋ ਜੀ ਵਾਹਿਗੁਰੂ। ਦੂਜੀ ਵਾਰੀ ਫਿਰ ਕਹਿੰਦੇ ਨੇ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਫਿਰ ਕਹਿੰਦੇ ਨੇ ਧਰਮ ਨਹੀਂ ਹਾਰਿਆ, ਸਿੱਖੀ ਕਿਸਮਤ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੇ ਅੱਗੇ ਫਿਰ ਜਦੋਂ ਜਾਂਦੇ ਨੇ, ਪੰਜਵੀਂ ਵਾਰ ਕਹਿੰਦੇ ਨੇ ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। 6 ਵਾਰੀ ਕਹਿ ਦਿੱਤਾ ਬੋਲੋ, ਇਹਦਾ ਮਤਲਬ ਕਿਤੇ ਇਕਾਗਰਤਾ ਨਹੀਂ ਭੰਗ ਕਰਦੇ ਪਏ? ਸਿਰ ਮੇਰੀ ਬੇਨਤੀ ਸਮਝਿਓ ਗੁਰਮੁਖੋ, ਧਿਆਨ ਬੜੀ ਵੱਡੀ ਇੱਕ ਖੇਡ ਹੈ। ਉਸ ਦਿਨ ਕਿਹਾ ਸੀ ਤੂੰ ਅਰਦਾਸ ਕੱਲਾ ਨਹੀਂ ਕਰ ਰਿਹਾ, ਅਰਦਾਸ ਕਰਦਿਆਂ ਕਰਦਿਆਂ 10 ਗੁਰੂ ਸਾਹਿਬਾਨ ਸ਼ਬਦ ਗੁਰੂ ਵੱਲ ਧਿਆਨ ਟਿਕਾ, ਤੂੰ ਇਕੱਲਾ ਨਹੀਂ, ਤੇਰੀ ਧਿਆਨ ਵਿੱਚ ਗੁਰੂ ਦੀ ਕਲਾ ਵਰਤੇਗੀ। ਕਮਾਈ ਵਾਲੇ ਮਹਾਂਪੁਰਖ, ਚਾਹੇ ਸਾਹਿਬਜ਼ਾਦੇ ਪਿਆਰੇ ਸ਼ਹੀਦ ਮੁਰੀਦ, ਤੂੰ ਉਹਨਾਂ ਨੂੰ ਧਿਆਨ ਚ ਚੇਤੇ ਕਰ। ਹਾਲਾਂਕਿ ਮੰਗ ਤੇਰੀ ਸ਼ੁਰੂ ਨਹੀਂ ਹੋਈ, ਤੂੰ ਅਰਦਾਸ ਵਿੱਚ ਉਹਨਾਂ ਨੂੰ ਚੇਤੇ ਕਰ। ਉਹ ਸਰੀਰਕ ਤੌਰ ਤੇ ਤੈਨੂੰ ਦਿਸਦਾ ਚਲੇ ਗਏ ਨੇ, ਤੂੰ ਧਿਆਨ ਵਿੱਚ ਉਹਨਾਂ ਦਾ ਨਾਂ ਲੈ ਕੇ ਵਾਹਿਗੁਰੂ ਕਹਿ, ਉਹਨਾਂ ਦੀ ਕਲਾ ਵਰਤੇ। ਸਿਰਫ ਇੱਕ ਬੇਨਤੀ ਹੈ, ਧਿਆਨ ਪਰਿਪੂਰਨ ਪਰਮਾਤਮਾ ਦੀ ਇੱਕ ਅਦੁੱਤੀ ਦਾਤ ਹੈ, ਇਸ ਇਨਸਾਨ ਨੂੰ ਮਿਲੀ ਹੋਈ ਇੱਕ ਸ਼ਕਤੀ ਹੈ। ਇਹਨੂੰ ਇਨਸਾਨ ਕਿੱਧਰ ਵਰਤਦਾ ਹੈ, ਇਹਦੇ ਆਪਣੇ ਅੰਦਰ ਦੀ ਇਹ ਸੋਚ ਹੈ। ਭਗਤ ਜੀ ਕਹਿੰਦੇ ਨੇ ਮੇਰੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਗਿਆਨ ਦਾ ਧਨ ਦੇ ਦਿੱਤਾ, ਗਿਆਨ ਦਾ ਧਨ ਅੰਦਰ ਪ੍ਰਵੇਸ਼ ਕੀਤਾ। ਉਹ ਗਿਆਨ ਅਨੁਭਵੀ ਗਿਆਨ, ਆਤਮ ਗਿਆਨ, ਅੰਦਰ ਦਾ ਗਿਆਨ, ਵਾਹਿਗੁਰੂ ਜੀ ਦੇ ਘਰ ਦਾ ਗਿਆਨ, ਪਰਮੇਸ਼ਵਰ ਦੇ ਘਰ ਦੀਆਂ ਬਾਤਾਂ ਦਾ ਗਿਆਨ। ਸਾਹਿਬ ਕਹਿੰਦੇ ਨੇ ਜਦੋਂ ਉਹ ਗਿਆਨ ਮਿਲਿਆ, ਹੁਣ ਧਿਆਨ ਮਾਨ ਮਨ ਏਕ ਮੈਂ, ਧਿਆਨ ਵਿੱਚ ਉਹਨੂੰ ਮੰਨ ਲਿਆ ਤੇ ਹੁਣ ਮੰਨ ਰਿਹਾ ਹੀ ਕੋਈ ਨਹੀਂ, ਉਸ ਧਿਆਨ ਵਿੱਚ ਜੁੜਿਆ, ਮਨ ਉਹਦੇ ਵਿੱਚ ਚਲਾ ਗਿਆ। ਕੱਲ ਨੂੰ ਅੱਗੇ ਹੈ, ਭਗਤ ਜੀ ਕਹਿੰਦੇ ਨੇ ਕਿ ਭਾਈ ਉਹ ਕੀ ਮੰਨਿਆ? ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਤ੍ਰਿਪਤ ਆਗਾਨੇ ਮੁਕਤ ਪਏ। ਪ੍ਰੇਮਾ ਭਗਤੀ ਵਿੱਚੋਂ ਸੁਖ ਮਿਲਿਆ, ਉਸ ਮਾਲਕ ਨੇ ਤਰਸ ਕੀਤਾ, ਅੰਦਰ ਦਾ ਸੁਖ ਮਾਣਿਆ। ਤੇ ਭਗਤ ਜੀ ਕਹਿੰਦੇ ਨੇ ਭਾਈ ਕਈ ਦਿਨਾਂ ਦਾ ਅੰਦਰ ਜੋ ਲਾਲਚ ਸੀ ਉਹ ਤ੍ਰਿਪਤ ਹੋ ਗਿਆ, ਉਹ ਰੱਜ ਗਿਆ। ਇਹ ਆਪਾਂ ਕੱਲ ਨੂੰ ਵਿਚਾਰਾਂਗੇ। ਬੇਅੰਤ ਭੁੱਲਾਂ ਸਾਧ ਸੰਗਤ ਜੀ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦਿਓ। ਕਈ ਵਾਰੀ ਬੰਦਾ ਜਜ਼ਬਾਤ ਚ ਆ ਕੇ ਉਹ ਕੁਛ ਬੋਲ ਜਾਂਦਾ, ਪਰ ਇਹ ਸੱਚਾਈ ਹੈ, ਮੰਨੀਏ ਨਾ ਮੰਨੀਏ, ਹਕੀਕਤ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੇ ਅੱਖਰਾਂ ਦੇ ਸੁਮੇਲ ਸ਼ਬਦ ਨੇ। ਸ਼ਬਦ ਨੂੰ ਪੜਾਂਗੇ ਅੰਦਰ ਨੂੰ ਸਕੂਨ ਮਿਲੇਗਾ,
ਪਰ ਅਸਲੀ ਅਰਥ ਉਦਨ ਨੇ ਜਿੱਦਨ ਉਹਨੂੰ ਜੀਆ ਜਾਏ। ਆਪ ਸਭ ਦਾ ਧੰਨਵਾਦ।